राम नाम मन पेदया और की करी विचार सबद सुन सुख पुजे प्रभु रात्यो सुख सार जो पावे त्यों राख तू मैं हर नाम आधार मन रे साची खसम रजाई जिन तन मन सार सिगारिया तिसे ती लिवलाई तन बैसंत होमिये करती तोल कटाई तन मन समदा जे करी अंधी नगन जलाई हर नामे तुल न पूजई जे लख कोटि कर्म कमाई अरद शरीर कटाइये सिर करवत तराई तन है मन चल गालिये बीमन ते रोग न जाई हर नामे तुल न पूजई सब डिट्ठी ठोक बजाई कंचन के कोट दत करी बहु है भर गै वरदान ऊम दान गौआ कणी पी अंतर गर्भ गुमान राम नाम मन पे दिया गुर दिया सचनान मन हठ बुद्धि केतिया केते वेद विचार केते बंधन जी के गुरमुख मुख द्वार सच्चो ओरे सबको ऊपर सचाचार सबको ऊंचा किए नीच न दिसे कोई इक न भांडे साजिए इक चानण तिहिलोई करम मिले सच पाइये तुर बख्स न मेटे कोई साध मिले साधु जने संतोख वसे गुर पाई अखत कथा विचारिये जे सतगुर महा समाई पी अमृत संतोखिया दरगे पैदा जाई कट कट वाजे किंगरी अंदिन सबद सुबाई विले को सो जी पई गुरमुख मन समझाई नानक नाम न विसरे झूठे शब्द कमाई
सतगुरु नमः श्री गुरुदेव नमः दास दोनों हाथ जोड़ के संगत दे चरना च मथा टेकते हुए अपने गुनाह की माफी लई अरदास बेनती करता है। ओ गुनाह जो करोड़ों ही जन्मा तो मैं कट्ठे करी बैठा संगत की समर्था है बख्शन की बख्शन की कृपालता करो संगत दे बख्शे नू गुरु साहब भी बख्श देंदे हैं।
राम नाम मन पे दिया अवर की करे विचार
राम नाम मन पे दिया अवर की करी विचार आज का जो मजबून है गुरु साहब स्पष्ट कर रहे हैं इस मन का की उपाय है। गुरु नानक साहब ने अपनी बाणी दे विच इस दा उपाय दिता है राम दा नाम। ए राम कौन है और उसका नाम की है ए वो राम बाण है जड़ा इस मन नू मारदा है। कहंदे ने होर कितना भी तू विचार करके देख ले कितने भी कर्म कांडा नू अपना ले सब कुछ मिल जाएगा सब कुछ हो जाएगा अगर नहीं एक गल वो केड़ी है ये मन नहीं मरेगा। ਸੋ ਇਸ ਪਹਿਲੀ ਤੁਕ ਦੇ ਵਿੱਚ ਗੁਰੂ ਸਾਹਿਬਾਂ ਨੇ ਸਾਰੇ ਸ਼ਬਦ ਦਾ ਜੋ ਨਿਚੋੜ ਹੈ ਅੱਜ ਦੇ ਮਜ਼ਮੂਨ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਅਗਰ ਅਸੀਂ ਉਸ ਮਨ ਤੋਂ ਬਚਣਾ ਚਾਹੁੰਦੇ ਹਾਂ ਤਾਂ ਉਸ ਦਾ ਉਪਾਅ ਹੈ ਰਾਮ ਦਾ ਨਾਮ। ਗੁਰੂ ਸਾਹਿਬ ਸਪਸ਼ਟ ਕਰਨਗੇ ਕਿ ਇਹ ਰਾਮ ਦਾ ਨਾਮ ਕੀ ਹੈ। ਜਿਸ ਨੂੰ ਇਹ ਨਾਮ ਪ੍ਰਾਪਤ ਹੋ ਗਿਆ ਉਸ ਨਾਮ ਦੀ ਗੱਲ ਨਹੀਂ ਕੀਤੀ ਜਾ ਰਹੀ ਜਿਸ ਦਾ ਇੱਕ ਹੰਕਾਰ ਲੈ ਕਰਕੇ ਅਸੀਂ ਇੱਥੇ ਬੈਠੇ ਹਾਂ। ਇਹ ਲਫ਼ਜ਼ਾਂ ਦਾ ਵਿਸ਼ੇ ਨਹੀਂ ਹੈ, ਮਨ ਬੁੱਧੀ ਔਰ ਇੰਦਰੀਆਂ ਤੋਂ ਪਰੇ ਇੱਕ ਵਸਤੂ ਹੈ ਜਿੱਥੇ ਤੱਕ ਇਹਨਾਂ ਦੀ ਪਹੁੰਚ ਨਹੀਂ ਹੈ। ਉਹ ਅਪਾਰ ਅਸੀਮ ਅਨੰਤ ਗੁਣਾਂ ਦਾ ਸਵਾਮੀ ਸਿਰਜਣਹਾਰ ਨਿਰੰਕਾਰ ਇਸ ਜਗਤ ਦਾ ਮਾਲਕ ਅਨੰਤ ਬ੍ਰਹਮੰਡਾਂ ਦਾ ਸਵਾਮੀ ਉਹਨਾਂ ਨੂੰ ਬਣਾਉਣ ਵਾਲਾ ਉਹਨਾਂ ਨੂੰ ਆਧਾਰ ਦੇਣ ਵਾਲਾ ਉਹਨਾਂ ਨੂੰ ਖਤਮ ਕਰਨ ਵਾਲਾ ਔਰ ਫਿਰ ਉਹਨਾਂ ਨੂੰ ਪੈਦਾ ਕਰਨ ਵਾਲਾ ਉਸ ਤਾਕਤ ਨੂੰ ਰਾਮ ਕਿਹਾ ਹੈ। ਇੱਥੇ ਦਸ਼ਰਥ ਪੁੱਤਰ ਰਾਮ ਦੀ ਗੱਲ ਨਹੀਂ ਕੀਤੀ ਜਾ ਰਹੀ। ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਉਪਦੇਸ਼ ਦਿੰਦੇ ਨੇ, ਸਮਝਾਉਣ ਵਾਲਾ ਚਾਹੀਦਾ, ਮਤ ਚਾਹੀਦੀ ਹੈ ਸਮਝਣ ਵਾਸਤੇ। ਔਰ ਇਹ ਮਤ ਨੂੰ ਲੈ ਕਰਕੇ ਅਸੀਂ ਇਸ ਜਗਤ ਦੇ ਵਿੱਚ ਸਿਰਫ ਫਸਣ ਦਾ ਕੰਮ ਕੀਤਾ ਹੈ, ਇਸ ਆਤਮਾ ਨੂੰ ਫਸਾਇਆ ਹੈ, ਇਸ ਦੇ ਉੱਪਰ ਬੰਧਨ ਦਿੱਤੇ ਨੇ। ਕਦੀ ਇਹਨਾਂ ਬੰਧਨਾਂ ਤੋਂ ਉਸ ਨੂੰ ਆਜ਼ਾਦ ਕਰਨ ਦਾ ਅਸੀਂ ਉਪਾਅ ਨਹੀਂ ਕੀਤਾ। ਸੋ ਉਸ ਰਾਮ ਦਾ ਨਾਮ ਕੀ ਹੈ? ਕਿਸੇ ਨੇ ਗੁਰੂ ਨਾਨਕ ਕਹਿਤਾ, ਕਿਸੇ ਨੇ ਗੋਬਿੰਦ ਕਹਿਤਾ, ਕਿਸੇ ਨੇ ਸਵਾਮੀ ਕਹਿਤਾ, ਕਿਸੇ ਨੇ ਸਤਨਾਮ ਕਹਿਤਾ। ਅਣਗਿਣਿਤ ਲਫ਼ਜ਼ਾਂ ਦੇ ਨਾਲ ਕਿਤਨੀਆਂ ਹੀ ਕੌਮਾਂ ਆਈਆਂ ਉਸ ਨੂੰ ਯਾਦ ਕਰਦੀਆਂ ਰਹੀਆਂ, ਕਿਤਨੀਆਂ ਹੀ ਕਰ ਰਹੀਆਂ ਨੇ, ਕਿਤਨੀਆਂ ਹੀ ਭਾਸ਼ਾ ਖਤਮ ਹੋ ਗਈਆਂ, ਕਿਤਨੀਆਂ ਹੀ ਹੋਰ ਆਣਗੀਆਂ, ਕਿਤਨੀਆਂ ਹੀ ਲਸਣਾਂ ਲਈ ਆਉਣਾ ਹੈ। ਔਰ ਅਲੱਗ ਅਲੱਗ ਲਫ਼ਜ਼ਾਂ ਦੇ ਨਾਲ ਉਸ ਰਾਮ ਨੂੰ, ਉਸ ਬਖਸ਼ਣਹਾਰ ਨੂੰ, ਉਸ ਸਿਰਜਣਹਾਰ ਨੂੰ ਯਾਦ ਕਰਨਾ ਹੈ। ਪਰ ਵਿਚਾਰ ਕਰਕੇ ਦੇਖ ਲਓ, ਉਹ ਨਿਸ਼ਚਿਤ ਔਰ ਅਟਲ ਹੈ ਆਪਣੀ ਜਗ੍ਹਾ ਤੇ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਉਸ ਦਾ ਕੋਈ ਨਾਮ ਨਹੀਂ ਰੱਖਿਆ। ਕਹਿੰਦੇ ਨੇ ਉਹ ਅਨਾਮੀ ਹੈ, ਉਸ ਦਾ ਕੋਈ ਨਾਮ ਨਹੀਂ, ਪਰ ਕਿਸੇ ਵੀ ਨਾਮ ਦੇ ਨਾਲ ਉਸਨੂੰ ਪੁਕਾਰੋ ਉਹ ਸੁਣਦਾ ਹੈ। ਕਿਸ ਤਰੀਕੇ ਦੇ ਨਾਲ ਸੁਣਦਾ ਹੈ? ਆਪਣੇ ਗੁਣ ਦੇ ਜ਼ਰੀਏ। ਉਸ ਦਾ ਗੁਣ ਹੈ, ਉਸ ਗੁਣ ਨੂੰ ਸ਼ਬਦ ਕਿਹਾ ਹੈ, ਨਾਮ ਕਿਹਾ ਹੈ, ਕੀਰਤਨ ਕਿਹਾ ਹੈ, ਅਕਤ ਕਥਾ ਕਿਹਾ ਹੈ, ਹੋਰ ਬਹੁਤ ਸਾਰੇ ਲਫ਼ਜ਼ਾਂ ਦੇ ਨਾਲ ਗੁਰਬਾਣੀ ਦੇ ਵਿੱਚ ਸੰਤਾਂ ਨੇ ਅਲੱਗ ਅਲੱਗ ਕਾਲ ਦੇ ਵਿੱਚ ਉਸ ਦੇ ਨਾਮ ਨੂੰ ਪੁਕਾਰਿਆ ਹੈ। ਸੋ ਇਹ ਜੋ ਨਾਮ ਹੈ ਇਹ ਮਨ ਬੁੱਧੀ ਔਰ ਇੰਦਰੀਆਂ ਤੋਂ ਪਰੇ ਦੀ ਵਸਤੂ ਹੈ। ਅਗਰ ਅਸੀਂ ਉਸ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਇਸ ਕਬਰ ਚੋਂ ਨਿਕਲਣਾ ਪਏਗਾ। ਅਸੀਂ ਇਸ ਕਬਰ ਦੇ ਵਿੱਚ, ਇਸ ਸਰੀਰ ਦੇ ਵਿੱਚ, ਸਰੀਰ ਨੂੰ ਕਬਰ ਕਿਹਾ ਗਿਆ ਹੈ, ਉਸ ਦੇ ਵਿੱਚ ਕੈਦੀ ਹਾਂ। ਬੰਧਨ ਦਾ ਰੂਪ ਹੈ, ਮਾਇਆ ਦੇ ਜ਼ਰੀਏ ਵਿਸ਼ੇ ਵਿਕਾਰ ਆਧਾਰ ਨੇ, ਕਿਹੜੇ ਗੱਲ ਨੇ ਜਿਹੜੇ ਬੰਧਨ ਦੇ ਵਿੱਚ ਨੇ? ਵਸਤੂ ਔਰ ਸੰਬੰਧ, ਇਸ ਸੰਸਾਰ ਦੀ ਆਸਕਤੀ। ਜਦ ਤੱਕ ਸੰਸਾਰ ਦੀ ਆਸਕਤੀ ਮੌਜੂਦ ਹੈ ਇਹ ਜੰਜੀਰਾਂ ਬੱਧੀਆਂ ਹੋਈਆਂ ਨੇ, ਇਹ ਆਤਮਾ ਇਸ ਕਬਰ ਚੋਂ ਨਿਕਲ ਨਹੀਂ ਸਕਦੀ। ਜਿਤਨੇ ਮਰਜ਼ੀ ਮਤ ਔਰ ਧਰਮ ਅਪਣਾ ਲਈਏ, ਜਿਤਨੇ ਮਰਜ਼ੀ ਦਲ ਬਦਲ ਲਈਏ, ਜਿਤਨੇ ਮਰਜ਼ੀ ਨਵੇਂ ਲਫ਼ਜ਼ ਧਾਰਨ ਕਰ ਲਈਏ, ਇੱਕ ਸਤਿਗੁਰੂ ਦੀ ਲੋੜ ਹੈ, ਹਜ਼ਾਰ ਸਤਿਗੁਰਾਂ ਦੀ ਲੋੜ ਨਹੀਂ ਹੈ। ਇੱਥੇ ਅਸੀਂ ਇੱਕ ਸਤਿਗੁਰੂ ਨੂੰ ਭੁੱਲ ਕਰਕੇ ਦੂਸਰੇ ਸਤਿਗੁਰੂ ਦੇ ਕੋਲ ਬੈਠੇ ਹਾਂ। ਅਗਰ ਪਹਿਲੇ ਸਤਿਗੁਰ ਤੇ ਯਕੀਨ ਹੁੰਦਾ ਤੇ ਕਿਆ ਦੂਸਰੇ ਦੀ ਲੋੜ ਪੈ ਜਾਂਦੀ? ਅਗਰ ਯਕੀਨ ਹੈ ਉਸ ਪਰਮਾਤਮਾ ਦੇ ਉੱਪਰ ਤੇ ਸਿਰਫ ਇੱਕ ਸਤਿਗੁਰ ਦੀ ਲੋੜ ਹੈ, ਦੂਸਰੇ ਦੀ ਲੋੜ ਨਹੀਂ ਹੈ। ਸਾਨੂੰ ਯਕੀਨ ਹੀ ਨਹੀਂ ਹੈ ਉਸ ਪਰਮਾਤਮਾ ਦੇ ਉੱਪਰ। ਅਗਰ ਯਕੀਨ ਹੁੰਦਾ ਤੇ ਕਦ ਦੇ ਪਾਰ ਚਲੇ ਗਏ ਹੁੰਦੇ। ਅਸੀਂ ਮਨ ਦੀ ਚਾਲ ਵਿੱਚ ਫਸੇ ਹਾਂ, ਮਨ ਨੇ ਸਾਨੂੰ ਫਸਾ ਰੱਖਿਆ, ਉਸਨੇ ਪ੍ਰਭਾਵ ਰੱਖਿਆ। ਕੋਈ ਹੁਕਮ ਲੈ ਕਰਕੇ ਬੈਠਾ ਹੈ, ਕੋਈ ਲਿਸਟ ਲੈ ਕਰਕੇ ਬੈਠਾ ਹੈ, ਕੋਈ ਮਾਨ ਸਨਮਾਨ ਦੇ ਖਾਤਰ ਬੈਠਾ ਹੈ, ਕੋਈ ਆਪਣੇ ਆਪ ਨੂੰ ਬਚਾਉਣ ਵਾਸਤੇ ਔਰ ਕੋਈ ਤਮਾਸ਼ਾ ਦੇਖਣ ਵਾਸਤੇ ਬੈਠਾ ਹੈ। ਸੱਚਖੰਡ ਦੀ ਬਾਣੀ ਨੂੰ ਕਿਸ ਨੂੰ ਜ਼ਰੂਰਤ ਹੈ? ਕੌਣ ਸੁਣਨਾ ਚਾਹੁੰਦਾ ਹੈ? ਜਿਸ ਘਰ ਦੇ ਵਿੱਚ ਬਾਣੀ ਹੈ ਉਸ ਘਰ ਵਾਲੇ ਵੀ ਇਹਨੂੰ ਸੁਣਨਾ ਪਸੰਦ ਨਹੀਂ ਕਰਦੇ। ਇੱਕ ਵਿਸ਼ੇਸ਼ ਕੱਟ ਚਾਹੀਦਾ ਹੈ, ਇੱਕ ਵਿਸ਼ੇਸ਼ ਮੁਖੋਟਾ ਚਾਹੀਦਾ ਹੈ, ਕੁਛ ਵਿਸ਼ੇਸ਼ ਲਫ਼ਜ਼ ਚਾਹੀਦੇ ਨੇ। ਉਹਨਾਂ ਨੂੰ ਅਸੀਂ ਸਤਸੰਗ ਕਹਿੰਦੇ ਹਾਂ, ਉਹਨਾਂ ਨੂੰ ਅਸੀਂ ਬਾਣੀ ਕਹਿੰਦੇ ਹਾਂ, ਉਹਨਾਂ ਨੂੰ ਅਸੀਂ ਸੁਣਨਾ ਪਸੰਦ ਕਰਦੇ ਹਾਂ। ਮਤ ਔਰ ਧਰਮ ਦੀਆਂ ਦੀਵਾਰਾਂ ਦੇ ਵਿੱਚੋਂ ਅਸੀਂ ਕਦੇ ਵੀ ਅੱਜ ਤੱਕ ਨਿਕਲ ਨਹੀਂ ਸਕੇ। ਸਿਰਫ ਇਹ ਦੀਵਾਰਾਂ ਪੱਕੀਆਂ ਕੀਤੀਆਂ ਨੇ, ਉਹਨਾਂ ਦੇ ਉੱਪਰ ਹੋਰ ਪਲਸਤਰ ਚੜਾਏ ਨੇ, ਔਰ ਇਹਨਾਂ ਪਲਸਤਰਾਂ ਦੇ ਵਿੱਚ ਅਸੀਂ ਆਪਣੇ ਆਪ ਨੂੰ, ਇਸ ਜੀਵਾਤਮਾ ਨੂੰ ਕੈਦ ਕਰਕੇ ਰੱਖ ਦਿੱਤਾ। ਔਰ ਜਿਸ ਜਗ੍ਹਾ ਅਸੀਂ ਇਸ ਆਤਮਾ ਨੂੰ ਕੈਦੀ ਬਣਾ ਰਹੇ ਹਾਂ, ਅਸੀਂ ਨਿਕਲਣ ਦਾ ਉਪਾਅ ਕਿੱਥੋਂ ਕਰ ਲਵਾਂਗੇ? ਯਾਨੀ ਕਿ ਮਨ ਨੇ ਸਾਨੂੰ ਇਤਨਾ ਜ਼ਿਆਦਾ ਦਲਦਲ ਦੇ ਵਿੱਚ ਫਸਾਤਾ, ਇਤਨੀ ਬੁਰੀ ਤਰੀਕੇ ਦੇ ਨਾਲ ਅਸੀਂ ਜਕੜੇ ਜਾ ਚੁੱਕੇ ਹਾਂ ਕਿ ਅਸੀਂ ਇਸ ਚੋਂ ਨਿਕਲਣ ਦਾ ਕੋਈ ਉਪਾਅ ਜਾਣ ਹੀ ਨਹੀਂ ਸਕਦੇ। ਅਗਰ ਕੋਈ ਸਾਨੂੰ ਦੱਸਦਾ ਹੈ, ਸਤਸੰਗ ਤੋਂ ਸਤਿਗੁਰੂ ਆਉਂਦੇ ਨੇ, ਪ੍ਰਗਟ ਹੋ ਕਰਕੇ ਬਾਣੀ ਦਿੰਦੇ ਨੇ, ਤੇ ਅਸੀਂ ਉਸ ਬਾਣੀ ਦੇ ਉੱਪਰ ਅਮਲ ਨਹੀਂ ਕਰਦੇ ਦੋ ਹੀ ਜਮਾਤਾਂ ਬਣਾਈਆਂ। ਗੁਰੂ ਸਾਹਿਬਾਂ ਨੇ ਬਿਲਕੁਲ ਸਪਸ਼ਟ ਕੀਤਾ ਸੀ, ਇੱਕ ਐਸੀ ਕਲਾਸ ਬਣਾਉਣੀ ਚਾਹੁੰਦੇ ਸਨ। ਇੱਕ ਬੜਾ ਹੀ ਸੁੰਦਰ ਕਮਰਾ ਉਹਨਾਂ ਨੇ ਬਣਾਇਆ ਸੀਗਾ ਆਪਣੇ ਸ਼ਿਸ਼ਾਂ ਵਾਸਤੇ। ਉਹਦੇ ਵਿੱਚ ਬੜੀਆਂ ਸੁੰਦਰ ਕੁਰਸੀਆਂ ਉਹਨਾਂ ਨੇ ਲਿਆ ਕਰਕੇ ਰੱਖੀਆਂ ਸਨ ਕਿ ਮੇਰੇ ਸਾਹਿਬਜ਼ਾਦੇ ਜਿਹੜੇ ਨੇ ਇਹਨਾਂ ਕੁਰਸੀਆਂ ਤੇ ਵਿਰਾਜ ਹੋਣਗੇ। ਉਹ ਕਮਰੇ ਦੇ ਬਾਹਰ ਉਹਨਾਂ ਨੇ ਤਖਤੀ ਲਗਾਈ ਸੀ ਅਮਲੀ ਦੀ, ਅਮਲ ਕਰਨ ਵਾਲੇ ਦੀ। ਪਰ ਅਸੀਂ ਕਿਹੜੇ ਕਲਾਸ ਦੇ ਵਿੱਚ ਜਾਣਾ ਪਸੰਦ ਕੀਤਾ? ਉਪਦੇਸ਼ ਦੇਣ ਵਾਲੇ ਦੀ ਜਾਂ ਉਪਦੇਸ਼ ਨੂੰ ਸੁਣਨ ਵਾਲੇ ਦੀ? ਉਸ ਕਲਾਸ ਦੇ ਅੰਦਰ ਵੜਨਾ ਪਸੰਦ ਹੀ ਨਹੀਂ ਕੀਤਾ ਜਿਸ ਜਗ੍ਹਾ ਤਖਤੀ ਲੱਗੀ ਸੀ ਅਮਲ ਕਰਨ ਵਾਲਿਆਂ ਦੀ। ਇਸ ਧਰਤੀ ਤੇ ਇਸ ਜਗ੍ਹਾ ਜਿਸ ਜਗ੍ਹਾ ਅਸੀਂ ਮੌਜੂਦ ਹਾਂ 40 ਸਾਲ ਤੋਂ ਵੱਧ ਹੋ ਗਏ, ਇੱਕ ਵੀ ਰੂਹ ਐਸੀ ਪੈਦਾ ਨਹੀਂ ਹੋ ਸਕੀ ਜਿਹੜੀ ਇਸ ਅਮਲੀ ਤਖਤੀ ਦੇ ਅੰਦਰ ਜਾ ਕਰਕੇ ਉਸ ਕੁਰਸੀ ਤੇ ਵਿਰਾਜਮਾਨ ਹੋ ਸਕੇ। ਤੇ ਹੁਣ ਵਿਚਾਰ ਕਰਕੇ ਦੇਖ ਲਓ ਅਸੀਂ ਕਿਹੜੀ ਜਗ੍ਹਾ ਖੜੇ ਹਾਂ ਔਰ ਸਾਡਾ ਉਧਾਰ ਕਿਸ ਤਰੀਕੇ ਨਾਲ ਹੋ ਸਕਦਾ, ਕੌਣ ਸਾਨੂੰ ਇਸ ਦਲਦਲ ਚੋਂ ਕੱਢੇਗਾ। ਸੋ ਇਸ ਅੱਜ ਦੇ ਉਪਦੇਸ਼ ਦੇ ਵਿੱਚ ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਜਿਸ ਨੂੰ ਇਹ ਨਾਮ ਪ੍ਰਾਪਤ ਹੋ ਗਿਆ ਉਸ ਨਾਮ ਦਾ ਇੱਕ ਗੁਣ ਹੈ, ਕਰੈਕਟਰ ਹੈ। ਉਹ ਕਰੈਕਟਰ ਕੀ ਹੈ? ਇੱਕ ਆਵਾਜ਼ ਹੈ। ਉਹ ਆਵਾਜ਼ ਦਿੱਤੀ ਹੈ ਉਸ ਪਰਮਾਤਮਾ ਨੇ ਆਪਣੇ ਅੰਸ਼ ਨੂੰ ਆਪਣੇ ਵਿੱਚ ਮਿਲਾਉਣ ਵਾਸਤੇ, ਵਾਪਸ ਬੁਲਾਉਣ ਵਾਸਤੇ, ਆਪਣੇ ਘਰ ਜਾਣ ਵਾਸਤੇ। ਔਰ ਉਸਨੇ ਇਸ ਅੰਧੇ ਨੂੰ ਇੱਕ ਰਸਤਾ ਵੀ ਦਿੱਤਾ ਹੈ, ਪ੍ਰਕਾਸ਼ ਦਾ ਰਸਤਾ। ਯਾਨੀ ਕਿ ਉਸ ਆਵਾਜ਼ ਦੇ ਵਿੱਚੋਂ ਇੱਕ ਪ੍ਰਕਾਸ਼ ਆਉਂਦਾ ਹੈ ਜਿਹੜਾ ਇਸ ਜੀਵਾਤਮਾ ਨੂੰ ਰਸਤਾ ਦਿੰਦਾ ਹੈ, ਔਰ ਇਹ ਆਤਮਾ ਜਿਹੜੀ ਹੈ ਉਸ ਪ੍ਰਕਾਸ਼ ਦੇ ਵਿੱਚ ਆਪਣੇ ਰਸਤੇ ਨੂੰ ਤੈਅ ਕਰਦੀ ਹੈ। ਉਸ ਆਵਾਜ਼ ਨੂੰ ਸੁਣਦੀ ਹੋਈ ਜਿਹੜੀ ਵੀ ਕੋਈ ਗੱਲ ਮਨ, ਬੁੱਧੀ ਔਰ ਇੰਦਰੀਆਂ ਦੇ ਵਿੱਚ ਆ ਜਾਵੇ ਤੇ ਸਮਝ ਲੈਣਾ ਉਹ ਝੂਠ ਹੈ, ਉਹ ਸੱਚ ਨਹੀਂ ਹੈ। ਬੇਸ਼ੱਕ ਸਤਿਗੁਰੂ ਵੀ ਅਗਰ ਇਹਨਾਂ ਨਜ਼ਰਾਂ ਦੇ ਸਾਹਮਣੇ ਆ ਗਏ ਤੇ ਸਮਝ ਲੈਣਾ ਕਿ ਇਹ ਆਕਾਰ ਝੂਠਾ ਹੈ, ਇਹ ਆਕਾਰ ਉਹਨਾਂ ਨੇ ਛੱਡ ਜਾਣਾ ਹੈ। ਇਹ ਸਾਧਨ ਹੈ ਉਸ ਪਰਮਾਤਮਾ ਦਾ, ਉਸ ਘੱਟ ਦੇ ਵਿੱਚ ਉਸ ਸ਼ਬਦ ਨੇ ਪ੍ਰਗਟ ਹੋ ਕਰਕੇ ਸਾਨੂੰ ਸਿੱਖਿਆ ਦੇਣੀ ਹੈ। ਪਰ ਚੋਲਾ ਉਹਨਾਂ ਨੇ ਵੀ ਛੱਡ ਜਾਣਾ, ਚੋਲਾ ਜਿਹੜਾ ਸੁਣ ਰਿਹਾ ਉਸਨੇ ਵੀ ਛੱਡ ਜਾਣਾ। ਯਾਨੀ ਕਿ ਮਨ, ਬੁੱਧੀ ਔਰ ਇੰਦਰੀਆਂ ਦੇ ਵਿੱਚ ਜਿਹੜੀ ਵੀ ਵਸਤੂ ਆ ਗਈ, ਜਿਹੜਾ ਵੀ ਲਫ਼ਜ਼ ਆ ਗਿਆ, ਉਹ ਨਾ ਤੇ ਨਾਮ ਹੈ, ਨਾ ਅੰਮ੍ਰਿਤ ਹੈ, ਨਾ ਹੀ ਕੋਈ ਇਸ ਜਗਤ ਦੀ ਕੋਈ ਐਸੀ ਵਸਤੂ ਹੈ ਜਿਹੜੀ ਇਸ ਜੀਵਾਤਮਾ ਨੂੰ ਪਾਰ ਲਿਜਾਣ ਦੇ ਕਾਬਿਲ ਬਣਾ ਸਕਦੀ ਹੈ। ਸੋ ਇਹ ਵਿਸ਼ੇ ਜੋ ਹੈ ਰੂਹਾਨੀਅਤ ਦਾ, ਇਹ ਆਤਮਿਕ ਵਿਸ਼ੇ ਹੈ। ਯਾਨੀ ਆਤਮਾ ਔਰ ਪਰਮਾਤਮਾ ਦੀ ਗੱਲ ਹੈ। ਹੁਣ ਆਤਮਾ ਕਿੱਥੇ ਹੈ, ਸੁਰਤ ਕਿੱਥੇ ਹੈ, ਕਦੀ ਖਿਆਲ ਕਰਕੇ ਦੇਖੋ, ਇਹ ਫਸੀ ਪਈ ਹੈ ਕਿਸ ਜਗ੍ਹਾ? ਇਸ ਜਗਤ ਦੇ ਵਿੱਚ, ਜੜ ਲੋਕ ਦੇ ਵਿੱਚ ਅਸੀਂ ਉਸ ਨੂੰ ਫਸਾ ਚੁੱਕੇ ਹਾਂ। ਫਸਾ ਕਰਕੇ ਲੁਟਾ ਜੁਆਰੀ, ਯਾਨੀ ਕਿ ਪੱਲਾ ਝਾੜ ਕਰਕੇ ਚਲਾ ਗਿਆ। ਕਿੰਨੀਆਂ ਹੀ ਕੌਮਾਂ, ਦੇਸ਼ ਅੰਧੇ ਆਏ ਔਰ ਅੰਧੇ ਹੀ ਚਲੇ ਗਏ। ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ ਇਹ ਦੋ ਪੈਰ ਦੀ ਜੂਨ ਕਿਸ ਵਾਸਤੇ ਮਿਲੀ ਸੀ, ਆਜ਼ਾਦ ਹੋਣ ਵਾਸਤੇ ਮਿਲੀ ਸੀ, ਆਜ਼ਾਦੀ ਹਾਸਲ ਕਰਨੀ ਸੀ। ਪਰ ਅਸੀਂ ਗੁਲਾਮ ਹੀ ਬਣ ਕਰਕੇ ਇਸ ਜਗਤ ਵਿੱਚ ਆਏ, ਰੋਂਦੇ ਆਏ, ਨਾਂਗੇ ਆਏ ਔਰ ਨਾਂਗੇ ਹੀ ਉੱਠ ਕਰਕੇ ਚਲੇ ਗਏ। ਯਾਨੀ ਕਿ ਕੁਛ ਵੀ ਹਾਸਲ ਨਾ ਕਰ ਸਕੇ। ਕਿਸਨੇ ਇਹ ਸਾਰੀ ਚੀਜ਼ ਕੀਤੀ? ਇਸ ਮਨ ਨੇ ਕੀਤੀ। ਹੁਣ ਇਹ ਮਨ ਕੌਣ ਹੈ? ਮਨ ਉਸ ਪਰਮਾਤਮਾ ਦਾ ਅੰਸ਼ ਹੈ। ਮਤ ਕੋਈ ਜਾਣੇ ਕਿ ਇਸ ਦੇ ਨਾਲ ਕੋਈ ਨੁਕਸਾਨ ਹੈ। ਅਗਰ ਇਹ ਅੱਜ ਕੱਲ ਨਾ ਹੋਵੇ ਤੇ ਇਸ ਸ੍ਰਿਸ਼ਟੀ ਦੇ ਵਿੱਚ ਯਾਦ ਰੱਖਣਾ, ਕੁਛ ਵੀ ਪਰਲੇ ਕਿਸੇ ਪਲ ਵੀ ਆ ਸਕਦੀ ਹੈ। ਜੀਵ ਜੀਵ ਨੂੰ ਖਾ ਕਰਕੇ ਜਿੰਦਾ ਹੈ ਤੇ ਇਸ ਤਾਕਤ ਦੀ ਵਜ੍ਹਾ ਦੇ ਨਾਲ ਕੁਛ ਨਿਯਮ ਦਿੱਤੇ ਗਏ ਨੇ, ਕੁਛ ਆਧਾਰ ਦਿੱਤਾ ਗਿਆ। ਮੌਤ ਦਾ ਨਿਯਮ ਦਿੱਤਾ, ਕਰਮ ਦਾ ਨਿਯਮ ਦਿੱਤਾ। ਅਗਰ ਇਹ ਸਾਰੇ ਨਿਯਮ ਨਾ ਹੋਵਣ, ਅਗਰ ਇਹਨਾਂ ਨਿਯਮਾਂ ਨੂੰ ਪਾਲਣ ਕਰਾਉਣ ਵਾਲਾ ਨਾ ਹੋਵੇ ਤੇ ਇਹ ਸ੍ਰਿਸ਼ਟੀ ਚੱਲ ਹੀ ਨਹੀਂ ਸਕਦੀ। ਪਲਕ ਚੱਪਣ ਤੋਂ ਪਹਿਲੇ ਹੀ ਸਭ ਕੁਛ ਖਤਮ ਹੋ ਜਾਏਗਾ। ਸੋ ਪਰਮਾਤਮਾ ਦਾ ਅੰਸ਼ ਕੀ ਹੈ? ਕਾਲ ਹੈ। ਅਗਰ ਅਸੀਂ ਉਸ ਦੀ ਨਿੰਦਿਆ ਕਰਾਂਗੇ ਤੇ ਅਸੀਂ ਇਸ ਖੇਲ ਚੋਂ ਨਿਕਲ ਨਹੀਂ ਸਕਦੇ। ਇਹ ਖੇਲ ਰਚਿਆ ਗਿਆ ਹੈ ਉਸ ਪਰਮਾਤਮਾ ਦਾ, ਉਸ ਬੇਪਰਵਾਹ ਦਾ, ਉਸ ਸੱਚੇ ਮਾਲਿਕ ਦਾ। ਉਸਨੇ ਇਹ ਖੇਲ ਰਚ ਕਰਕੇ ਸਭ ਕੁਛ ਕਾਲੇ ਵਸ ਆਪ ਪ੍ਰਭ ਕੀਆ। ਉਸ ਪਰਮਾਤਮਾ ਨੇ ਇਹ ਰਚਨਾ ਰਚ ਕਰਕੇ, ਉਸਦਾ ਇੱਕ ਗੁਣ ਹੈ ਜਿਸ ਨੂੰ ਸਤਪੁਰਸ਼ ਕਿਹਾ ਜਾਂਦਾ, ਦਿਆਲ ਪੁਰਸ਼ ਕਿਹਾ ਜਾਂਦਾ, ਪਰਮਾਤਮਾ ਕਿਹਾ ਜਾਂਦਾ। ਇਹ ਉਸਦਾ ਇੱਕ ਗੁਣ ਮਾਤਰ ਹੈ, ਸਿਰਫ ਇੱਕ ਗੁਣ ਮਾਤਰ। ਔਰ ਉਸੀ ਦੇ ਗੁਣ ਦੇ ਵਿੱਚੋਂ ਇੱਕ ਹੋਰ ਗੁਣ ਪੈਦਾ ਕੀਤਾ ਗਿਆ, ਉਸਦੀਆਂ ਅਨੰਤ ਕਲਾ ਨੇ। ਅਨੰਤ ਕਲਾ ਚੋਂ ਇੱਕ ਕਲਾ ਹੈ ਜਿਸ ਨੂੰ ਕਾਲ ਕਿਹਾ ਗਿਆ ਹੈ। ਤੋ ਇਹ ਕਾਲ ਜੋ ਹੈ ਉਸਦੀ ਇੱਕ ਕਲਾ ਹੈ, ਉਸਦੇ ਵਿੱਚ ਪਰਮਾਤਮਾ ਦਾ ਅੰਸ਼, ਪਰਮਾਤਮਾ ਦੀ ਤਾਕਤ, ਪਰਮਾਤਮਾ ਦੀ ਸ਼ਕਤੀ ਕੰਮ ਕਰ ਰਹੀ ਹੈ। ਤੇ ਨਿੰਦਿਆ ਕਰਨਾ ਪਰਮਾਤਮਾ ਦੀ ਨਿੰਦਿਆ ਕਰਨਾ, ਔਰ ਪਰਮਾਤਮਾ ਦੀ ਨਿੰਦਿਆ ਕਰਨ ਦੇ ਬਾਅਦ ਅਸੀਂ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਕਿਸ ਤਰੀਕੇ ਨਾਲ ਹੋ ਸਕਦੇ ਹਾਂ? ਇਸ ਜਾਲ ਨੂੰ ਪਹਿਚਾਨਣਾ ਹੈ। ਸੱਚਖੰਡ ਤੋਂ ਜਿਹੜੀਆਂ ਤਾਕਤਾਂ ਆਉਂਦੀਆਂ ਨੇ ਸਿਰਫ ਇਸ ਜਾਲ ਨੂੰ ਦੱਸਣ ਵਾਸਤੇ ਆਉਂਦੀਆਂ ਨੇ, ਸਮਝਾਉਣ ਵਾਸਤੇ ਆਉਂਦੀਆਂ ਨੇ। ਕੋਈ ਆਪਣਾ ਮਤ ਜਾਂ ਧਰਮ ਚਲਾਉਣ ਵਾਸਤੇ ਨਹੀਂ ਆਉਂਦੀਆਂ, ਕੋਈ ਕੌਮਾਂ ਖੜੀਆਂ ਕਰਨ ਵਾਸਤੇ, ਕੋਈ ਰਾਜਪਾਠ ਕਾਇਮ ਕਰਨ ਵਾਸਤੇ ਨਹੀਂ ਆਉਂਦੇ। ਕਲਗੀਧਰ ਪਾਤਸ਼ਾਹ ਨੇ ਆਪਣੇ ਛੋਟੇ ਛੋਟੇ ਬੱਚੇ ਜਿੰਦੇ ਹੀ ਨਹੀਂ ਚੁਣਾ ਸਕੇ। ਕਿਆ ਉਹਨਾਂ ਤਾਕਤ ਨਹੀਂ ਸੀ? ਉਹਨਾਂ ਨੂੰ ਛੁਡਾ ਨਹੀਂ ਸੀ ਸਕਦੇ? ਉਹਨਾਂ ਨੇ ਕੁਰਬਾਨ ਹੋਣਾ ਸਿਖਾਇਆ ਕਿ ਕਿਸ ਤਰੀਕੇ ਦੇ ਨਾਲ ਕੁਰਬਾਨ ਹੋਣਾ ਉਸ ਪਰਮਾਤਮਾ ਦੇ ਉੱਪਰ। ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਜਿਗਰ ਦੇ ਟੁਕੜੇ ਆਪਣੀਆਂ ਅੱਖਾਂ ਦੇ ਸਾਹਮਣੇ ਜਿੰਦੇ ਨੀਆਂ ਚੁਣਾ ਦਿੱਤੇ। ਕਿਸ ਤਰੀਕੇ ਦੇ ਨਾਲ ਸ਼ਸਤਰ ਸਜਾ ਕਰਕੇ ਉਸ ਮੈਦਾਨ ਜੰਗ ਦੇ ਵਿੱਚ ਉਜਵਾ ਦਿੱਤੇ। ਵਿਚਾਰ ਕਰਕੇ ਦੇਖੋ ਇਹ ਕੁਰਬਾਨੀ ਕਿਉਂ ਦਿੱਤੀ ਗਈ, ਕਿਸ ਕਰਕੇ ਦਿੱਤੀ ਗਈ? ਸਿਰਫ ਇਸੀ ਕਰਕੇ ਕਿ ਅਸੀਂ ਕੁਰਬਾਨ ਹੋਣਾ ਸਿੱਖੀਏ ਕਿ ਕਿਸ ਤਰੀਕੇ ਦੇ ਨਾਲ ਕੁਰਬਾਨੀ ਦਿੱਤੀ ਜਾਂਦੀ ਹੈ ਔਰ ਕਿਹੜੀ ਕੁਰਬਾਨੀ ਦੇ ਨਾਲ ਉਸ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ। ਸੋ ਅਗਰ ਅਸੀਂ ਮਨ ਨੂੰ ਮਾਰਨਾ ਚਾਹੁੰਦੇ ਹਾਂ ਤੇ ਸਾਨੂੰ ਸੂਰਮਾ ਬਣਨਾ ਪਏਗਾ। ਸੂਰਮਾ ਬਣ ਕੇ ਹੀ ਅਸੀਂ ਉਸ ਸ਼ਬਦ ਨੂੰ ਪ੍ਰਾਪਤ ਕਰ ਸਕਦੇ ਹਾਂ। ਇਹ ਲਾਈਨਾਂ ਚ ਲੱਗ ਕਰਕੇ ਕਿਸੇ ਨੂੰ ਨਹੀਂ ਮਿਲਦਾ। ਇਹ ਕਿਸੇ ਵੀ ਤਰੀਕੇ ਦੇ ਨਾਲ ਅੱਖ ਬੰਦ ਕਰਕੇ ਅਗਰ ਕੋਈ ਕਵੇ ਗੁਟਕੇ ਪੋਥੀਆਂ ਪਕੜ ਲਈਆਂ ਤੇ ਸਾਨੂੰ ਨਾਮ ਮਿਲ ਗਿਆ। ਬੇਸ਼ੱਕ ਇਹ ਸਾਰਾ ਨਾਮ ਕਿਹਾ ਗਿਆ ਹੈ, ਵਜ੍ਹਾ ਕੀ ਹੈ? ਸਿਰਫ ਇੱਕੋ ਹੀ ਕਾਰਨ ਹੈ, ਪੂਰਨ ਸਤਿਗੁਰਾਂ ਦੇ ਮੁਖਾਰ ਬਿੰਦ ਚੋਂ ਇਹ ਲਫ਼ਜ਼ ਨਿਕਲੇ ਨੇ। ਉਹ ਉਹਨਾਂ ਦੇ ਹਿਰਦੇ ਚੋਂ ਉੱਠੀਆਂ ਉਹ ਤਿਰੰਗਾਂ ਨੇ ਜਿਹੜੀਆਂ ਸੱਚਖੰਡ ਦੀ ਤਾਕਤ ਦੇ ਨਾਲ ਪੈਦਾ ਹੋਈਆਂ ਸਨ ਔਰ ਜਦੋਂ ਉਹ ਉਹਨਾਂ ਦੇ ਮੁਖਾਰ ਬਿੰਦ ਚੋਂ ਨਿਕਲ ਕਰਕੇ ਸਾਡੇ ਕੰਨਾਂ ਦੇ ਨਾਲ ਟਕਰਾਈਆਂ ਤੇ ਉਹ ਲਫ਼ਜ਼ ਬਣ ਕਰਕੇ ਸਾਡੇ ਅੰਦਰ ਧਾਰਨ ਕਰ ਗਏ ਤੇ ਅਸੀਂ ਉਹਨਾਂ ਨੂੰ ਨਾਮ ਦੀ ਸੰਗਿਆ ਦੇ ਦਿੱਤੀ। ਸੋ ਨਾਮ ਜੋ ਹੈ ਜਿਸ ਨੂੰ ਅਸੀਂ ਸਮਝ ਕਰਕੇ ਬੈਠੇ ਹਾਂ, ਇਹ ਸੀਮਿਤ ਜੜ ਪ੍ਰਕਿਰਤੀ ਦੇ ਨਾਲ ਸੰਬੰਧ ਰੱਖਣ ਵਾਲੀਆਂ ਵਸਤੂਆਂ ਨੇ। ਇੱਕ ਸਾਧਨ ਦਿੱਤਾ ਗਿਆ ਕਿਸ ਲਈ? ਉਸ ਸੱਚੇ ਨਾਮ ਨੂੰ, ਉਸ ਸੱਚੇ ਸ਼ਬਦ ਨੂੰ ਪ੍ਰਾਪਤ ਕਰਨ ਲਈ, ਯਾਨੀ ਕਿ ਇੱਕ ਨਿਸ਼ਾਨ ਮਾਤਰ ਹੈ। ਅਗਰ ਅਸੀਂ ਇਸ ਨਿਸ਼ਾਨ ਦੇ ਨਾਲ ਜੁੜ ਜਾਵਾਂਗੇ ਤੇ ਜ਼ਰੂਰੀ ਗੱਲ ਹੈ ਕਿ ਸਾਨੂੰ ਸੱਚੇ ਦਾਤ ਦੀ ਪ੍ਰਾਪਤੀ ਹੋ ਜਾਏਗੀ। ਅਗਰ ਅਸੀਂ ਇਸ ਦਾਤ ਦੇ ਨਾਲ, ਇਸ ਨਿਸ਼ਾਨ ਦੇ ਨਾਲ ਜੁੜਨ ਦੀ ਕੋਸ਼ਿਸ਼ ਹੀ ਨਹੀਂ ਕਰਾਂਗੇ ਤੇ ਵਿਚਾਰ ਕਰਕੇ ਦੇਖ ਲਓ, ਇੱਕ ਨਹੀਂ ਕਰੋੜਾਂ ਹੀ ਸਤਿਗੁਰੂ ਬਣਾ ਲਓ, ਅਰਬਾਂ ਹੀ ਨਾਮ ਲੈ ਲਓ, ਅਮਰਾਂ ਹੀ ਕੁੰਡ ਖਾਲੀ ਕਰ ਲਓ ਅੰਮ੍ਰਿਤ ਦੇ, ਕਿਸੇ ਨੂੰ ਨਾ ਅੱਜ ਤੱਕ ਇਹ ਦਾਤ ਪ੍ਰਾਪਤ ਹੋਈ ਹੈ, ਨਾ ਹੋ ਰਹੀ ਹੈ, ਨਾ ਕਦੀ ਹੋਏਗੀ। ਅਸੀਂ ਪੜ੍ਹੇ ਲਿਖੇ ਟਾਈ ਲਗਾ ਕਰਕੇ ਮੂਰਖ ਬਣੇ ਹੋਏ ਆ। ਮੂਰਖ ਕਿਉਂ ਬਣੇ ਆ? ਇਹ ਦੋ ਪੈਰ ਦੀ ਜੂਨ ਲੈ ਕਰਕੇ ਹੱਥ ਤੇ ਹੱਥ ਧਰੇ ਪਾਲਥੀ ਮਾਰ ਕੇ ਬੈਠੇ ਆ। ਅੱਜ ਤੱਕ ਕੁਛ ਹੋਇਆ? ਆਖਰੀ ਸਮੇਂ ਦੇ ਵਿੱਚ ਬੈਠੇ ਆ, ਪਤਾ ਨਹੀਂ ਅਥੋਟ ਕਰਕੇ ਘਰ ਵੀ ਜਾਣਾ ਕਿ ਨਹੀਂ ਜਾਣਾ, ਫਿਰ ਵੀ ਇਹ ਭਰਮ ਲੈ ਕਰਕੇ ਬੈਠੇ ਆ ਕਿ ਸਾਨੂੰ ਨਾਮ ਮਿਲਿਆ ਆ, ਅਸੀਂ ਤਾਂ ਸੱਚਖੰਡ ਜਾਣਾ। ਅਗਰ ਜਿੰਦੇ ਜੀ ਕੁਛ ਨਹੀਂ ਮਿਲਿਆ ਤੇ ਕਿਆ ਮਰਨ ਦੇ ਬਾਅਦ ਕੁਛ ਪ੍ਰਾਪਤ ਹੋ ਜਾਏਗਾ? ਮਰਨ ਦੇ ਬਾਅਦ ਮੁਰਦਿਆਂ ਨੂੰ ਕਿਸੇ ਨੇ ਕੁਛ ਦਿੱਤਾ? ਉਹ ਮੁਰਦਿਆਂ ਨੂੰ ਕੀ ਪੜਾਉਂਦੇ ਆ? ਰਾਮ ਨਾਮ ਸੱਤ ਹੈ। ਜਿੰਦੇ ਜੀ ਇਸ ਰਾਮ ਦੇ ਨਾਮ ਨੂੰ ਪ੍ਰਾਪਤ ਨਹੀਂ ਕੀਤਾ, ਉਸ ਮੁਰਦੇ ਨੂੰ ਪੜਾਉਣ ਲੱਗੇ ਆ ਕਿ ਰਾਮ ਦਾ ਨਾਮ ਸੱਤ ਹੈ, ਉਹ ਘਰ ਆ ਕਰਕੇ ਸਭ ਤੋਂ ਪਹਿਲੇ ਨਹਾਉਂਦੇ ਆ, ਕਿੱਥੇ ਰਾਮ ਦਾ ਨਾਮ ਸਾਡੇ ਨਾਲ ਹੀ ਨਾ ਚੁੰਮੜ ਗਿਆ ਹੋਵੇ? ਉਸੀ ਵਕਤ ਮੈਲ ਧੋ ਦਿੰਦੇ ਆ, ਰਾਮ ਦੇ ਨਾਮ ਨੂੰ ਅਸੀਂ ਮੈਲ ਸਮਝ ਰੱਖਿਆ, ਯਾਨੀ ਕਿ ਉਸ ਤੋਂ ਬਾਅਦ ਫਿਰ ਇਸ ਜਗਤ ਦੇ ਵਿੱਚ ਇਸ ਸੰਸਾਰ ਦੀ ਵਸਤੂ ਔਰ ਸੰਬੰਧਾਂ ਨੂੰ ਪ੍ਰਾਪਤ ਕਰਨ ਲਈ ਅਸੀਂ ਲਿਪਤ ਹੋ ਜਾਂਦੇ ਹਾਂ। ਉਸ ਰਾਮ ਦੇ ਨਾਮ ਦੇ ਪ੍ਰਤੀ ਸਾਨੂੰ ਕੋਈ ਖਬਰ ਨਹੀਂ, ਕੋਈ ਚੇਤਨਤਾ ਨਹੀਂ, ਕੋਈ ਜਾਗਰੂਕਤਾ ਨਹੀਂ। ਪੂਰਨ ਸਤਿਗੁਰਾਂ ਦੇ ਕੋਲ ਆ ਕਰਕੇ ਵੀ ਅਸੀਂ ਸੁੱਤੇ ਬੈਠੇ ਹਾਂ, ਬਿਲਕੁਲ ਮਹਾਮੂਰਖ ਬਣੀ ਬੈਠੇ ਹਾਂ ਔਰ ਇਸ ਮਨ ਨੇ ਸਾਨੂੰ ਮੂਰਖ ਬਣਾ ਰੱਖਿਆ ਔਰ ਅਸੀਂ ਮੂਰਖ ਬਣੇ ਹੋਏ ਹਾਂ। ਔਰ ਦੋਨੋਂ ਹੱਥਾਂ ਦੇ ਨਾਲ ਇਹ ਦੂਸਰੀ ਤਾਕਤ ਜੋ ਹੈ ਪਰਮਾਤਮਾ ਦਾ ਗੁਣ, ਜਿਸ ਨੂੰ ਕਾਲ ਕਿਹਾ ਗਿਆ, ਇਸ ਜਗਤ ਦੇ ਵਿੱਚ ਇਸ ਜੀਵਾਤਮਾ ਨੂੰ ਪ੍ਰਮਾਣ ਦੀ ਡਿਊਟੀ ਦਿੱਤੀ ਗਈ ਆ। ਉਸ ਦਾ ਕੰਮ ਹੈ ਕਿ ਜੀਵਾਤਮਾ ਨੂੰ ਪ੍ਰਮਾ ਕਰਕੇ ਰੱਖਣਾ ਹੈ ਔਰ ਦਿਆਲ ਪੁਰਸ਼ ਦਾ ਕੀ ਕੰਮ ਹੈ? ਸਤਿਗੁਰੂ ਨੂੰ ਭੇਜਦੇ ਨੇ ਕਿ ਇਸ ਜੀਵਾਤਮਾ ਨੂੰ ਚਿਤਾਣਾ ਹੈ, ਜਗਾਣਾ ਹੈ। ਸਤਿਗੁਰੂ ਤੇ ਆਪਣਾ ਕੰਮ ਬਖੂਬੀ ਕਰਦੇ ਨੇ, ਅੱਧੀ ਰਾਤੀ ਉਠਾ ਵੀ ਦਿੰਦੇ ਨੇ, ਪਰ ਅੱਧੀ ਰਾਤੀ ਉੱਠ ਕਰਕੇ ਅਸੀਂ ਫਿਰ ਪਿਸ਼ਾਬ ਕਰਕੇ ਜਾ ਕਰਕੇ ਫਿਰ ਸੋ ਜਾਂਦੇ ਹਾਂ। ਹੁਣ ਵਿਚਾਰ ਕਰਕੇ ਦੇਖੋ, ਸਤਿਗੁਰੂ ਦਾ ਕਿਆ ਕਸੂਰ ਹੈ? ਉਸ ਦਿਆਲ ਪੁਰਸ਼ ਨੇ ਕੋਈ ਕਮੀ ਛੱਡੀ ਹੈ ਇਸ ਜੀਵਾਤਮਾ ਵਾਸਤੇ? ਉਹ ਤੇ ਜਗਾਣਾ ਚਾਹੁੰਦੇ ਨੇ। ਜਦੋਂ ਇਹ ਮਨੁੱਖ ਦਾ ਜਨਮ ਮਿਲਦਾ ਹੈ, ਦੋ ਪੈਰ ਦੀ ਜੂਨ ਮਿਲਦੀ ਹੈ, ਇਹ ਜ਼ੰਜੀਰਾਂ ਆਪਣੇ ਆਪ ਟੁੱਟ ਜਾਂਦੀਆਂ ਨੇ, ਆਪਣੇ ਆਪ ਇਹ ਜੀਵਾਤਮਾ ਨੂੰ ਅਧਿਕਾਰ ਮਿਲ ਜਾਂਦਾ ਹੈ। ਇਨਸਾਨ ਦੀ ਜੂਨ ਦੇ ਵਿੱਚ ਆਉਂਦੇ ਹੀ ਕੀ ਆਪਣੇ ਘਰ ਜਾ ਸਕਦੀ ਹੈ? ਸਾਰੇ ਤਾਲੇ ਖੁੱਲ ਜਾਂਦੇ ਨੇ, 84 ਲੱਖ ਜਾਮਿਆਂ ਦੇ ਜਿਹੜੇ ਸੁੰਦਰ ਸੂਟਾਂ ਦੇ ਤਾਲੇ ਲੱਗੇ ਨੇ ਪਿੰਜਰਿਆਂ ਦੇ, ਉਹ ਸਾਰੇ ਖੁੱਲ ਜਾਂਦੇ ਨੇ ਇਸ ਜੂਨ ਦੇ ਵਿੱਚ ਆਉਂਦੇ ਹੀ। ਹੁਣ ਅਗਰ ਕੈਦੀ ਜੋ ਹੈ ਰੰਗ ਤਮਾਸ਼ੇ ਦੇ ਵਿੱਚ ਫਸਿਆ, ਰੰਗ ਤਮਾਸ਼ੇ ਚੋਂ ਨਿਕਲਣਾ ਹੀ ਨਹੀਂ ਚਾਹੁੰਦਾ, ਤਾਂ ਜੇਲਰ ਕਿਆ ਕਰ ਸਕਦਾ ਹੈ? ਖੁੱਲਿਆ ਤਾਲਾ ਕਿਸ ਕੰਮ ਦਾ? ਸੋ ਅਸੀਂ ਇਸ ਦੋ ਪੈਰ ਦੀ ਜੂਨ ਦੇ ਵਿੱਚ ਲੈ ਕਰਕੇ ਅਸੀਂ ਆਪਣੇ ਆਪ ਨੂੰ ਇੱਕ ਇਨਸਾਨ ਵੀ ਨਹੀਂ ਬਣਾ ਸਕੇ। ਉਸ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਤੇ ਅਸੀਂ ਕਿਆ ਬਣਾਂਗੇ? ਅਗਰ ਅਸੀਂ ਇਨਸਾਨ ਬਣਨਾ ਚਾਹੁੰਦੇ ਹਾਂ ਤੇ ਸਾਨੂੰ ਇਸ ਸੰਸਾਰ ਚੋਂ ਨਿਕਲਣਾ ਪਏਗਾ, ਵਿਰਾਗੀ ਹੋਣਾ ਪਏਗਾ। ਸੋ ਇਹ ਪਹਿਲੇ ਦਾ ਜਿਹੜਾ ਮਜ਼ਮੂਨ ਹੈ, ਉਸ ਸੱਚੇ ਨਾਮ ਨੂੰ ਪ੍ਰਾਪਤ ਕਰਨ ਲਈ ਕਿਸ ਤਰੀਕੇ ਨਾਲ ਅਸੀਂ ਉੱਥੇ ਤੱਕ ਪਹੁੰਚ ਸਕਦੇ ਹਾਂ, ਕਿਸ ਰਸਤੇ ਨੂੰ ਅਪਣਾਉਣਾ ਹੈ, ਉਸ ਨੂੰ ਮਹਿਰਸ਼ੀ ਯੋਗੀ ਜਿਹੜੇ ਪੰਤਜਲੀ ਹੋਏ ਨੇ, ਉਹਨਾਂ ਨੇ ਬੜੇ ਖੂਬੀ ਦੇ ਨਾਲ ਆਪਣੇ ਯੋਗ ਸੂਤਰ, ਉਹਨਾਂ ਦਾ ਇੱਕ ਗ੍ਰੰਥ ਹੈ, ਉਸ ਦੇ ਵਿੱਚ 12ਵੇਂ ਸੂਤਰ ਦੇ ਵਿੱਚ ਉਹਨਾਂ ਨੇ ਬਿਲਕੁਲ ਸਪਸ਼ਟ ਕੀਤਾ ਹੈ। ਪਹਿਲੇ ਸੂਤਰ ਦੇ ਵਿੱਚ ਬਿਲਕੁਲ ਸਪਸ਼ਟ ਉਪਦੇਸ਼ ਦਿੰਦੇ ਨੇ ਯੋਗ ਕੀ ਹੈ। ਯੋਗ ਕਹਿੰਦੇ ਨੇ ਇਹ ਮਨ ਦੀਆਂ ਅਸੰਖ ਵਰਤੀਆਂ ਨੇ। ਮਨ ਕੌਣ ਹੈ? ਇਸ ਕਾਲ ਪੁਰਸ਼ ਦਾ ਅੰਸ਼ ਹੈ, ਉਸਨੇ ਆਪਣਾ ਅੰਸ਼ ਇਸ ਜੀਵਾਤਮਾ ਨੂੰ ਪਰਮਾਣ ਵਾਸਤੇ ਇਸ ਪਿੰਜਰੇ ਤਨ ਦੇ ਪਿੰਜਰੇ ਦੇ ਵਿੱਚ ਮਨ ਨੂੰ ਬਿਠਾਇਆ ਔਰ ਤਨ ਤੋਂ ਮਨ ਦਾ ਪਿੰਜਰਾ ਇਸ ਜੀਵਾਤਮਾ ਨੂੰ ਹਰ ਲੋਕ ਦੇ ਵਿੱਚ ਮਿਲਦਾ ਹੈ। 84 ਲੱਖ ਸੂਟਾਂ ਦੇ ਵਿੱਚ ਇਹ ਦੋਨੋਂ ਪਿੰਜਰੇ ਮੌਜੂਦ ਨੇ ਔਰ ਇਹਨਾਂ ਦੋਨਾਂ ਪਿੰਜਰਿਆਂ ਦਾ ਕੰਮ ਇੱਕੋ ਹੀ ਹੈ, ਇਸ ਜੀਵਾਤਮਾ ਨੂੰ ਕੈਦ ਰੱਖਣਾ, ਯਾਨੀ ਕਿ ਪਰਮਾਣ ਵਾਸਤੇ। ਔਰ ਇਹ ਭਰਮ ਕਿਸ ਤਰੀਕੇ ਨਾਲ ਜਾਂਦਾ? ਇਸ ਦੇ ਕੋਲੋਂ ਕੋਈ ਕਰਮ ਕਰਵਾਉਣਾ। ਕਰਮ ਕੈਸਾ ਕਰਵਾਉਣਾ? ਕਰਮ ਇੱਕ ਨਿਯਮ ਹੈ, ਇੱਕ ਚੋਲੇ ਦੇ ਵਿੱਚ ਸਥਿਰ ਰਹਿਣ ਵਾਸਤੇ ਉਸਨੂੰ ਕਿਰਿਆ ਕਰਨੀ ਪਏਗੀ, ਨਹੀਂ ਤਾਂ ਚੋਲੇ ਦੇ ਵਿੱਚ ਉਹ ਸਥਿਰ ਰਹਿ ਹੀ ਨਹੀਂ ਸਕਦਾ। ਉੱਤਮ ਭੋਗੀ ਜੂਨਾਂ ਦੇ ਜਿਹੜੇ ਮੰਡਲ ਨੇ, ਇਹ ਜੀਵਾਤਮਾ ਇਸ ਕਰਮ ਦੇ ਇਫੈਕਟ ਦੇ ਆਧਾਰ ਦੇ ਉੱਪਰ ਟਿਕ ਸਕਦੀ ਹੈ। ਜਦੋਂ ਉਸਦਾ ਇਫੈਕਟ ਖਤਮ ਹੋ ਜਾਏਗਾ,
ਇਹ ਆਤਮਾ ਜਿਹੜੀ ਉਹਨਾਂ ਮੰਡਲਾਂ ਤੋਂ ਗਿਰ ਜਾਏਗੀ। ਹੋਰ ਕੋਈ ਵੀ ਇਹਨਾਂ ਨੂੰ ਦੇਖਣ ਵਾਸਤੇ ਨਹੀਂ ਹੈ, ਉਹਨੇ ਸਾਰਾ ਬੰਦੋਬਸਤ ਕੀਤਾ ਤੇ ਦੋ ਪੈਰ ਦੀ ਜੂਨ ਵਾਸਤੇ ਕੀਤਾ। ਕਾਰਨ ਕੀ ਹੈ ਕਿ ਇਹੀ ਉਹ ਜਗ੍ਹਾ ਹੈ, ਇਹੀ ਉਹ ਰਸਤਾ ਹੈ, ਇਹੀ ਉਹ ਦਰਵਾਜ਼ਾ ਹੈ ਜਿਹਦੇ ਵਿੱਚੋਂ ਇਹ ਨਿਕਲ ਕਰਕੇ ਆਪਣੇ ਘਰ ਜਾ ਸਕਦੀ ਹੈ। ਸੋ ਉਸਨੇ ਇਸ ਦਰਵਾਜ਼ੇ ਨੂੰ ਘੇਰ ਵਾਸਤੇ ਇਹ ਸਾਰੀ ਰਚਨਾ ਲੁਭਾਵਨੀ ਜਿਹੜੀ ਬਣਾਈ ਹੈ, ਮਾਇਆ ਦਾ ਰੂਪ ਜਿਹੜਾ ਦਿੱਤਾ ਹੈ, ਪ੍ਰਮਾਣ ਵਾਸਤੇ ਦਿੱਤਾ ਹੈ, ਉਸਦਾ ਇੱਕੋ ਹੀ ਕਾਰਨ ਹੈ ਕਿ ਇਸ ਰਸਤੇ ਦੇ ਵਿੱਚ ਰੁਕਾਵਟ ਖੜੀ ਕਰਨੀ। ਸੋ ਇਸ ਰਸਤੇ ਨੂੰ ਰੋਕਣ ਵਾਸਤੇ ਉਹ ਆਪਣੀ ਡਿਊਟੀ ਦੇ ਰਿਹਾ। ਮਾਲਕ ਦਾ ਬਹੁਤ ਪਿਆਰਾ ਹੈ, ਕਿਤਨੇ ਯੁੱਗ ਉਸਨੇ ਤਪ ਕੀਤਾ, 63 ਯੁੱਗ ਇੱਕ ਕੀਤਾ, 70 ਯੁੱਗ ਇੱਕ ਕੀਤਾ, ਇਤਨਾ ਤਪ ਕਰਨ ਦੇ ਬਾਅਦ ਉਸ ਪਰਮਾਤਮਾ ਨੇ ਬੇਪਰਵਾਹ ਨੇ ਪ੍ਰਸੰਨ ਹੋ ਕਰਕੇ ਉਸਨੂੰ ਇਹ ਡਿਊਟੀ ਦਿੱਤੀ ਔਰ ਬੜੀ ਖੂਬੀ ਦੇ ਨਾਲ ਉਹ ਆਪਣੇ ਪਰਮਾਤਮਾ ਦੀ ਮਾਲਕ ਦੀ ਡਿਊਟੀ ਨਿਭਾ ਰਿਹਾ। ਉਸਦੇ ਬਾਅਦ ਵੀ ਉਸਨੂੰ ਇੱਥੇ ਤੱਕ ਵੀ ਬਰਦਾਸ਼ਤ ਕਰਨਾ ਪੈਂਦਾ ਕਿ ਉਸਨੂੰ ਕਿਹਾ ਗਿਆ ਭਾਈ ਤੂੰ ਸੱਚਖੰਡ ਨਹੀਂ ਆ ਸਕਦਾ, ਅਵਿਨਾਸ਼ੀ ਮੁਲਕਾਂ ਚ ਨਹੀਂ ਆ ਸਕਦਾ। ਉਹ ਵੀ ਬਰਦਾਸ਼ਤ ਕਰਕੇ ਉਸ ਪਰਮਾਤਮਾ ਦੇ ਗੁਣ ਗਾ ਰਿਹਾ ਔਰ ਅਸੀਂ 2-2.5 ਘੰਟੇ ਭਜਨ ਕਰਦੇ ਹਾਂ, ਉਹ ਵੀ ਮਖੋਟਾ ਲਗਾ ਕਰਕੇ। ਔਰ ਅਗਰ ਕੋਈ ਦੁੱਖ ਆ ਜਾਂਦਾ ਤੇ ਲੱਠ ਲੈ ਕਰਕੇ ਸਤਿਗੁਰ ਤੇ ਚੜ ਦੌੜਦੇ ਹਾਂ ਕਿ ਅਸੀਂ ਤੇਰੀ ਇਤਨੀ ਡਿਊਟੀ ਦਿੰਦੇ ਹਾਂ, ਤੇਰਾ ਇਤਨਾ ਭਜਨ ਕਰਦੇ ਹਾਂ, ਤੂੰ ਸਾਡੇ ਇਤਨੇ ਕੋਈ ਕਸ਼ਟ ਤੋਂ ਦੁੱਖ ਤੋਂ ਦੂਰ ਨਹੀਂ ਕਰ ਸਕਦਾ। ਤੇ ਵਿਚਾਰ ਕਰਕੇ ਦੇਖ ਲਓ, ਕਾਲ ਨੂੰ ਸਾਹਮਣੇ ਰੱਖੋ ਔਰ ਆਪਣੀ ਆਤਮਾ ਨੂੰ ਸਾਹਮਣੇ ਰੱਖੋ। ਅਸੀਂ ਉਸ ਕਾਲ ਦੇ ਸਾਹਮਣੇ ਟਿਕ ਹੀ ਨਹੀਂ ਸਕਦੇ, ਕਿਤਨੇ ਗਿਰੇ ਹੋਏ ਹਾਂ ਔਰ ਇਤਨੇ ਗਿਰਨ ਦੇ ਬਾਅਦ ਉਸ ਕਾਲ ਦੀ ਨਿੰਦਿਆ ਕਰਨ ਚ ਲੱਗੇ ਹੋਏ ਹਾਂ, ਇੱਕ ਪਰਮਾਤਮਾ ਦੇ ਪਿਆਰੇ ਦੀ ਨਿੰਦਿਆ ਕਰਨ ਚ ਲੱਗੇ ਹਾਂ ਜਿਹੜਾ ਕਿ ਆਪਣੇ ਮਾਲਿਕ ਦੇ ਗੁਣ ਗਾ ਰਿਹਾ, ਉਸਦੀ ਡਿਊਟੀ ਨੂੰ ਨਿਭਾ ਰਿਹਾ। ਕੈਸੀ ਅਵਸਥਾ ਦੇ ਵਿੱਚ ਕਿ ਤੂੰ ਆਪਣੇ ਘਰ ਨਹੀਂ ਆ ਸਕਦਾ, ਫਿਰ ਵੀ ਜੋ ਹੈ ਉਸ ਪਰਮਾਤਮਾ ਦੇ ਗੁਣ ਗਾ ਰਿਹਾ। ਸੋ ਪੰਤਜਲੀ ਜੀ ਨੇ ਬਿਲਕੁਲ ਸਪਸ਼ਟ ਉਪਦੇਸ਼ ਦਿੱਤਾ 12ਵੇਂ ਦੇ ਵਿੱਚ ਕਿ ਯੋਗ ਕੀ ਹੈ। ਯੋਗ ਨੂੰ ਕਹਿੰਦੇ ਨੇ ਕਿ ਇਸ ਮਨ ਦੀਆਂ ਜਿਹੜੀਆਂ ਅਸੰਖ ਵਰਤੀਆਂ ਨੇ ਉਹਨਾਂ ਨੂੰ ਰੋਕਣਾ, ਨਿਰੋਧ। ਨਿਰੋਧ ਕਹਿੰਦੇ ਨੇ ਪੂਰਨਤਿਆ ਇਸ ਨੂੰ ਸਥਿਲ ਕਰ ਦੇਣਾ, ਸਾਰੀ ਵਿਰਤੀਆਂ ਤੇ ਕਾਬੂ ਪਾ ਲੈਣਾ, ਇਹ ਹੈ ਯੋਗ। ਯੋਗ ਦੇ ਅੰਦਰ ਇੱਕ ਭੇਦ ਛੁਪਿਆ ਆ, ਯੋਗ ਦਾ ਭਾਵ ਹੁੰਦਾ ਹੈ ਜੁੜਨਾ, ਤੇ ਉਹਨਾਂ ਨੇ ਉਪਦੇਸ਼ ਦਿੱਤਾ ਹੈ ਰੋਕਣ ਦਾ, ਨਿਰੋਧ ਦਾ। ਤੇ ਫਿਰ ਯੋਗ ਦਾ ਅਰਥ ਕਿਸ ਤਰੀਕੇ ਨਾਲ ਸਾਰਥਕ ਹੋ ਸਕਦਾ? ਤੋ ਯੋਗ ਦਾ ਅਰਥ ਬੜਾ ਗਹਿਰਾ ਉਹਨਾਂ ਨੇ ਅੰਦਰ ਹੀ ਛੁਪਾ ਕਰਕੇ ਰੱਖਿਆ ਕਿ ਅਗਰ ਇਹ ਮਨ ਦੀਆਂ ਵਿਰਤੀਆਂ ਜਿਹੜੀਆਂ ਨੇ ਰੁਕ ਜਾਣਗੀਆਂ ਤੇ ਇਹ ਯੋਗ ਯਾਨੀ ਕਿ ਸਹਿਜ ਯੋਗ, ਪਿਛਲੇ ਸਾਸਾਂਗੇ ਗੁਰੂ ਸਾਹਿਬਾਂ ਨੇ ਬਿਲਕੁਲ ਸਪਸ਼ਟ ਕੀਤਾ ਸੀ ਕਿ ਇਹ ਸਹਿਜ ਜਿਹੜਾ ਹੈ ਸੁਭਾਵਿਕ ਹੈ, ਯਾਨੀ ਕਿ ਆਤਮਾ ਨੂੰ ਕੋਈ ਪੜ੍ਹਾਉਣ ਦੀ ਲੋੜ ਨਹੀਂ, ਕੋਈ ਟੀਚਰ ਦੀ ਲੋੜ ਨਹੀਂ, ਕਿਸੇ ਚੀਜ਼ ਦੀ ਲੋੜ ਨਹੀਂ, ਇਹ ਪੜ੍ਹੀ ਪੜ੍ਹਾਈ ਪਰਮਾਤਮਾ ਦਾ ਅੰਸ਼ ਹੈ। ਅਗਰ ਇਸ ਦੇ ਵਿੱਚ ਕੁਝ ਫੇਰ ਬਦਲ ਹੋ ਸਕਦਾ ਹੁੰਦਾ, ਕਾਲ ਦਾ ਪ੍ਰਭਾਵ ਹੋ ਸਕਦਾ ਹੁੰਦਾ, ਇਹ ਸ੍ਰਿਸ਼ਟੀ ਕਦ ਦੀ ਖਤਮ ਹੋ ਚੁੱਕੀ ਹੁੰਦੀ। ਉਸ ਦੇ ਉੱਪਰ ਅਨੰਤ ਕਾਲ ਤੋਂ ਵਿਚਾਰ ਕਰਕੇ ਦੇਖ ਲਓ, ਅੱਜ ਤੱਕ ਕੋਈ ਪ੍ਰਭਾਵ ਨਹੀਂ ਪਿਆ, ਤਾਂ ਉਸਦਾ ਇੱਕੋ ਹੀ ਕਾਰਨ ਹੈ ਕਿ ਇਹ ਪਰਮਾਤਮਾ ਦਾ ਅੰਸ਼ ਹੈ, ਅਨੰਤ ਗੁਣਾਂ ਦੀ ਸਵਾਮਨੀ ਹੈ। ਯਾਨੀ ਕਿ ਜਦੋਂ ਹੀ ਇਹ ਮਨ ਦੀ ਵਿਰਤੀ ਜਿਹੜੀ ਹੈ ਸ਼ਾਂਤ ਹੋਏਗੀ, ਨਿਰੋਧ ਹੋ ਜਾਏਗਾ, ਪੂਰਨ ਰੁਕਾਵਟ ਹੀ ਆ ਜਾਏਗੀ, ਇਹ ਆਤਮਾ ਜੋ ਹੈ ਆਪਣੇ ਮੂਲ ਦੇ ਵਿੱਚ ਸਮਾ ਜਾਏਗੀ, ਯਾਨੀ ਕਿ ਯੋਗ ਹੋ ਜਾਏਗਾ। ਸੋ ਉਹਨਾਂ ਨੇ ਬੜਾ ਗਹਿਰਾ ਅਰਥ ਯੋਗ ਸੂਤਰ ਯਾਨੀ ਯੋਗ ਦਾ ਆਧਾਰ ਜਿਹੜਾ ਸੀਗਾ ਇਸ ਸੂਤਰ ਪਹਿਲੇ ਦੇ ਵਿੱਚ ਛੁਪਾ ਕਰਕੇ ਰੱਖ ਦਿੱਤਾ ਕਿ ਮਨ ਦੀ ਵਿਰਤੀਆਂ ਨੂੰ ਨਿਰੋਧ ਯਾਨੀ ਕਿ ਰੋਕੋ। ਔਰ 12ਵੇਂ ਸੂਤਰ ਦੇ ਵਿੱਚ ਜਾ ਕਰਕੇ ਸਪਸ਼ਟ ਕਰਦੇ ਨੇ ਕਿ ਇਹ ਕਿਸ ਤਰੀਕੇ ਦੇ ਨਾਲ ਹੋ ਸਕਦਾ ਹੈ। ਤੋ ਮਨ ਦੀਆਂ ਜਿਹੜੀਆਂ ਅਸੰਖ ਵਿਰਤੀਆਂ ਨੇ ਇਹਨਾਂ ਦਾ ਪ੍ਰਭਾਵ ਕਿਸ ਪਾਸੇ ਆ? ਪਹਿਲੇ ਸਪਸ਼ਟ ਕਰਦੇ ਨੇ ਕਿ ਇਸ ਜਗਤ ਦੇ ਵਿੱਚ 24 ਪ੍ਰਕਿਰਤੀਆਂ ਮੌਜੂਦ ਨੇ, 25ਵੀਂ ਆਤਮਾ ਹੈ, 26ਵੀਂ ਉਹ ਪਰਮਾਤਮਾ ਆਪ ਹੈ। ਯਾਨੀ ਕਿ ਇਹ 26 ਵਸਤੂਆਂ ਇਸ ਜਗਤ ਦੇ ਵਿੱਚ ਪ੍ਰਚਾਰਿਤ ਕੀਤੀਆਂ ਗਈਆਂ ਨੇ ਜਿਹੜੀਆਂ ਬਿਲਕੁਲ ਸਪਸ਼ਟ ਨੇ। ਔਰ 12ਵੇਂ ਸੂਤਰ ਵਿੱਚ ਕਹਿੰਦੇ ਨੇ ਕਿ ਜਿਹੜੀ ਸਜਾਤੀਏ ਨੇ ਉਹ ਆਪਸ ਦੇ ਵਿੱਚ ਘੁਲ ਸਕਦੇ ਨੇ, ਮਿਲ ਸਕਦੇ ਨੇ, ਜਿਹੜੀ ਵਿਜਾਤੀਏ ਨੇ ਉਹ ਆਪਸ ਵਿੱਚ ਘੁਲ ਨਹੀਂ ਸਕਦੇ, ਮਿਲ ਨਹੀਂ ਸਕਦੇ। ਜਿਹੜੇ ਸਾਇੰਸ ਦੇ ਸਟੂਡੈਂਟ ਨੇ ਇਸ ਸਬਜੈਕਟ ਨੂੰ ਅੱਛੇ ਤਰੀਕੇ ਦੇ ਨਾਲ ਸਮਝ ਸਕਦੇ ਨੇ ਕਿ ਇੱਕ ਪਦਾਰਥ ਦੂਸਰੇ ਪਦਾਰਥ ਦੇ ਵਿੱਚ ਤਾਂ ਹੀ ਮਿਲਦਾ ਹੈ, ਤਾਂ ਹੀ ਘੁਲਣਸ਼ੀਲ ਹੁੰਦਾ ਹੈ, ਅਗਰ ਉਹ ਸਜਾਤੀ ਹੋਏ, ਯਾਨੀ ਕਿ ਉਸ ਦੇ ਗੁਣ ਔਰ ਧਰਮ ਇੱਕ ਦੂਸਰੇ ਦੇ ਨਾਲ ਮੇਲ ਖਾਂਦੇ ਹੋਣ, ਔਰ ਉਹ ਤਾਂ ਹੀ ਮਿਲ ਸਕਦੇ ਨੇ, ਔਰ ਉਸ ਤੋਂ ਬਾਅਦ ਅਸੀਂ ਉਸ ਪਦਾਰਥ ਨੂੰ ਉਸ ਦੂਸਰੇ ਮਿਲਾਏ ਗਏ ਪਦਾਰਥ ਦੇ ਵਿੱਚੋਂ ਅਲੱਗ ਨਹੀਂ ਕਰ ਸਕਦੇ। ਯਾਨੀ ਕਿ ਦੋਨੋਂ ਘੁਲ ਕਰਕੇ ਇੱਕ ਰੂਪ ਹੋ ਜਾਂਦੇ ਨੇ, ਪਰ ਘੁਲਣਗੇ ਤਦ ਜਾਂ ਅਗਰ ਸਜਾਤੀ ਹੋਣਗੇ। ਅਗਰ ਵਿਜਾਤੀ ਹੋਣਗੇ ਤੇ ਸਾਰੀ ਉਮਰ ਉਹਨਾਂ ਨੂੰ ਘੁਲਦੇ ਰਹੋ, ਕਦੀ ਉਹ ਮਿਲਣਗੇ ਨਹੀਂ। ਕਿਸੇ ਵੀ ਵਿਸ਼ੇਸ਼ ਕਿਰਿਆ ਨੂੰ ਅਪਣਾਉਣ ਦੇ ਬਾਅਦ ਅਸੀਂ ਉਸ ਨੂੰ ਅਲੱਗ ਕਰ ਸਕਦੇ ਹਾਂ। ਠੀਕ ਇਸ ਤਰੀਕੇ ਦੇ ਨਾਲ ਇੱਕ ਪਾਣੀ ਹੈ, ਪਾਣੀ ਨਿਰਮਲ ਰੂਪ ਵਿੱਚ ਹੈ, ਉਹ ਪਰਮਾਤਮਾ ਦਾ ਅੰਸ਼ ਹੈ, ਪਾਣੀ ਪਿਤਾ ਹੈ ਇਸ ਜਗਤ ਦਾ, ਉਸੀ ਦੇ ਸਾਰੀ ਸ੍ਰਿਸ਼ਟੀ ਜਿਹੜੀ ਹੈ ਆਧਾਰਿਤ ਹੈ। ਕਿੱਚੜ ਦੇ ਵਿੱਚ ਮਿਲ ਗਿਆ, ਕਿੱਚੜ ਦਾ ਹੀ ਰੂਪ ਹੋ ਗਿਆ। ਅਗਰ ਅਸੀਂ ਉਸ ਨੂੰ ਪਾਣੀ ਨੂੰ ਗਰਮ ਕਰ ਦਈਏ ਤੇ ਪਾਣੀ ਅਲੱਗ ਹੋ ਜਾਂਦਾ, ਕਿਉਂਕਿ ਦੋਨੋਂ ਹੀ ਪਦਾਰਥ ਜਿਹੜੇ ਸਨ ਵਿਜਾਤੀਏ ਸਨ, ਆਪਸ ਦੇ ਵਿੱਚ ਮਿਲ ਨਹੀਂ ਸੀ ਸਕਦੇ, ਪਰ ਦੇਖਣ ਦੇ ਵੀ ਸਾਨੂੰ ਇੰਜ ਨਜ਼ਰ ਆਇਆ ਕਿ ਇਹ ਦੋਨੋਂ ਇੱਕ ਹੀ ਨੇ, ਪਾਣੀ ਔਰ ਕਿੱਚੜ ਜਿਹੜਾ ਇੱਕ ਹੋ ਚੁੱਕਾ। ਪਰ ਗਰਮ ਕਰਦੇ ਹੀ ਸਾਨੂੰ ਪਤਾ ਲੱਗਾ ਜਿਹੜੇ ਵਾਸ਼ਪ ਨਿਕਲੀ ਉਸ ਨੂੰ ਅਸੀਂ ਠੰਡਾ ਕਰਕੇ ਪਾਣੀ ਦੀ ਬੂੰਦਾ ਪ੍ਰਾਪਤ ਕਰ ਲਈਆਂ, ਨਿਰਮਲ ਬੂੰਦਾ। ਯਾਨੀ ਕਿ ਪਰਮਾਤਮਾ ਦਾ ਅੰਸ਼ ਅਲੱਗ ਹੋ ਗਿਆ, ਕਿਉਂ? ਕਿਉਂਕਿ ਉਹ ਵਿਜਾਤੀ ਦੇ ਵਿੱਚ ਮਿਲ ਹੀ ਨਹੀਂ ਸਕਦਾ। ਠੀਕ ਉਸੇ ਤਰੀਕੇ ਦੇ ਨਾਲ ਪੰਤਜਲੀ ਨੇ ਬਿਲਕੁਲ ਸਪਸ਼ਟ ਸਮਝਾਇਆ ਕਿ ਇਹ ਜਿਹੜਾ ਪਰਮਾਤਮਾ ਦੇ 24 ਪ੍ਰਕਿਰਤੀਆਂ ਦਿੱਤੀਆਂ ਗਈਆਂ ਨੇ ਔਰ ਪਰਮਾਤਮਾ ਨੇ ਆਪਣਾ ਅੰਸ਼ ਆਤਮਾ और अपने आप नु मुख रखिया ते इहदे विच सजातीय कौन है और विजातीय कौन है असि देखना और सजातीय नु कोलना और विजातीय नु दूर करना ता ही जा करके असि उस परमात्मा यानी के सच्चे नाम नु मिलन दे काबिल हो सकते हैं। ते हुण 24 प्रकृतियां जिहड़ियां ने इह प्रयत्नशील है, परिवर्तन इन्हां दे विच हर पल हर घड़ी हो रहा है। यह सारा संसार अनंत ब्रह्मंड जड़े ने इन्हां 24 प्रकृतियां दे उपर आधारित ने। इन्हां दी जमा घटा दे नाल और 5 सूक्ष्म या स्थूल तत्वां दे नाल इह जगत दी रचना जो है रची गई है। यह साइंस दा मजमून है और अज सतगुरु जड़े ने सचखंड तो बिल्कुल अंदर दी गल बिल्कुल स्पष्ट कर रहे ने कि यह रचना दा आधार की है। सो यह रचना दा आधार यह 5 तत्व और 24 प्रकृतियां जड़ियां ने यह जगत दे विच मौजूद ने जड़ियां कि हर पल परिवर्तनशील ने। अगर यह परिवर्तन ना होवे तो सृष्टि दे विच परले नहीं आ सकती, सब परमात्मा ही हो जाएगा। इस नूं आधार देण वाली ताकत जो है आत्मा आप ही है, यानी कि परमात्मा दा जड़ा गुण जिस नूं कहा गया नाम, जिस दे विच आवाज और प्रकाश है, ओही जो है इस आत्मा दे जरिए इस जगत दे सारी सृष्टि नूं आधार दे रहा है। और ए आत्मा जो है अनंत काल तो इस जगत दे विच मौजूद है और इस जगत दे विच मौजूद होण करके ए 24 प्रकृतियां दा प्रभाव इस आत्मा दे उपर बहुत है। जिस तरीके दे नाल इक सोना होवे असी बाहर उस नूं मिट्टी दे विच रख दईए ते कुछ सालां बाद असी देखांगे कि ओ सोना सानू नजर नहीं आ रहा, मिट्टी दा रूप ही नजर आएगा। पर अगर असी उस नूं रगड़ देंगे साफ करांगे तो मिट्टी सोने दे अंदर मिल नहीं सकती, यानी कि सोने दी धातु दे गुण धर्म अलग ने, मिट्टी दे अलग ने, दोनों मिल सकदे ही नहीं। हाँ ये हो सकता है कि सूरज चढ़े आया कोई काली बदली अगे आ जाए तो सानू भुलेखा हो जाए भाई बादल आ गए ने, यानी या सूरज डुब गया या कोई होर नुकसान हो गया। पर जदों बदली हटदी है कुछ क्षणा दे विच ही बदली हट जांदी, कुछ घंटिया दी गल है, उस तों बाद ओ प्रकाश जड़ा फिर प्रगट हो जांदा। ठीक उसे तरीके दे नाल ए आत्मा जड़ी है ए 24 प्रकृतियां दा प्रभाव अपने उपर यानी एक मैल दे रूप दे विच ए जड़ी मैल जड़ी है इस दे उपर चढ़ी गई है और अपने प्रभाव ਨੂੰ ਭੁੱਲ ਚੁੱਕੀ ਹੈ, ਆਪਣੇ ਪ੍ਰਕਾਸ਼ ਨੂੰ ਭੁੱਲ ਚੁੱਕੀ ਹੈ, ਆਪਣੇ ਮੂਲ ਨੂੰ ਭੁੱਲ ਚੁੱਕੀ ਹੈ। ਔਰ ਇਸ ਪ੍ਰਕਿਰਤੀ ਦਾ ਜਿਹੜਾ ਪ੍ਰਭਾਵ ਹੈ ਉਸ ਦੇ ਉੱਪਰ ਇਤਨਾ ਪ੍ਰਬਲ ਹੈ ਕਿ ਇਹ ਆਤਮਾ ਆਪਣੇ ਆਪ ਨੂੰ ਇਸੀ ਦਾ ਹਿੱਸਾ ਸਮਝ ਕਰਕੇ ਬੈਠੀ ਹੈ। ਹੁਣ ਵਿਚਾਰ ਕਰਕੇ ਦੇਖ ਲਓ, ਪੰਤਜਲੀ ਬਿਲਕੁਲ ਸਪਸ਼ਟ ਕਰਦੇ ਨੇ ਕਿ ਇਹ ਜਿਹੜਾ ਉਸਦਾ ਵਿਚਾਰ ਹੈ ਆਪਣੇ ਆਪ ਨੂੰ ਇਸ ਪ੍ਰਕਿਰਤੀ ਦਾ ਹਿੱਸਾ ਸਮਝ ਲੈਣਾ ਦੁੱਖ ਦਾ ਕਾਰਨ ਯਾਨੀ ਕਿ ਜਨਮ ਔਰ ਮਰਨ ਦੇ ਵਿੱਚ ਲੈ ਕਰਕੇ ਆਉਂਦਾ। ਤੋ ਜਨਮ ਔਰ ਮਰਨ ਦਾ ਆਧਾਰ ਜੋ ਹੈ 84 ਲੱਖ ਸੂਟਾਂ ਦਾ ਪਿੰਜਰਾ ਦੇ ਵਿੱਚ ਆਉਣ ਦਾ ਇਹ 24 ਪ੍ਰਕਿਰਤੀਆਂ ਨੇ, ਇਸ ਦੀ ਨਿੰਦਿਆ ਕਰਨ ਦਾ ਕੋਈ ਲਾਭ ਨਹੀਂ। ਇਹ 24 ਪ੍ਰਕਿਰਤੀਆਂ ਉਸ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਨੇ, ਇਹ ਮਾਇਆ ਉਸ ਦੀ ਦਿੱਤੀ ਹੋਈ ਹੈ। ਉਹ ਇਹ ਦੇਖਦਾ ਹੈ, ਇਹ ਖੇਡ ਰਚੀ ਹੈ ਕਿ ਤੁਸੀਂ ਮਾਇਆ ਨੂੰ ਪਿਆਰ ਕਰਦੇ ਹੋ ਜਾਂ ਪਰਮਾਤਮਾ ਨੂੰ ਪਿਆਰ ਕਰਦੇ ਹੋ। ਤੁਸੀਂ ਮਾਇਆ ਤੋਂ ਨਿਕਲਣਾ ਚਾਹੁੰਦੇ ਹੋ, ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ, ਤੇ ਬਿਲਕੁਲ ਸਪਸ਼ਟ ਮਜਬੂਰ ਹੈ, ਉਹ ਪਰਮਾਤਮਾ ਆਪ ਲੈ ਕੇ ਜਾਂਦਾ। ਕੋਈ ਵਿਧੀ ਨਹੀਂ, ਕੋਈ ਉਪਾਏ ਨਹੀਂ, ਕੋਈ ਐਸਾ ਜ਼ਰੀਆ ਉਸਨੇ ਨਹੀਂ ਦਿੱਤਾ ਕਿ ਅਗਰ ਅਸੀਂ ਕਹੀਏ ਕਿ ਇਸ ਵਿਧੀ ਨੂੰ ਅਪਣਾ ਲਾਂਗੇ, ਇਸ ਮਤ ਜਾਂ ਧਰਮ ਨੂੰ ਅਪਣਾ ਲਵਾਂਗੇ ਤੇ ਸਾਡਾ ਉਧਾਰ ਹੋ ਜਾਏਗਾ, ਅਸੀਂ ਸੱਚਖੰਡ ਚਲੇ ਜਾਵਾਂਗੇ, ਐਸੀ ਕੋਈ ਗੱਲ ਨਹੀਂ। ਇਹ ਸਾਰਾ ਦਾ ਸਾਰਾ ਭਰਮ ਹੈ। ਇਹ ਮਤ ਔਰ ਧਰਮ ਚਲਾਉਣ ਵਾਲਿਆਂ ਨੇ ਉਲਟੇ ਪ੍ਰਚਾਰ ਕਰਕੇ ਇਸ ਜੀਵਾਤਮਾ ਨੂੰ ਹੋਰ ਭਰਮਾਉਣ ਦਾ ਕੰਮ ਕੀਤਾ। ਇਸ ਕਰਕੇ ਸਾਰੇ ਭਰਮਾਂ ਚੋਂ ਨਿਕਲ ਜਾਓ, ਕੋਈ ਵਿਧੀ ਨਹੀਂ ਹੈ, ਇੱਕੋ ਹੀ ਵਿਧੀ ਹੈ, ਇੱਕੋ ਹੀ ਉਪਾਅ ਹੈ। ਉਹ ਕੀ ਹੈ ਕਿ ਮਾਇਆ ਨੂੰ ਤਿਆਗ ਸਕਦੇ ਹੋ, ਆਪਣੇ ਮਨ ਕੋਲੋਂ ਪੁੱਛੋ ਕਿ ਅਸੀਂ ਇਸ ਮਨ ਦੇ ਹੁਕਮ ਤੋਂ ਨਿਕਲ ਸਕਦੇ ਹਾਂ, ਇਸ ਲੜਾਈ ਨੂੰ ਲੜ ਸਕਦੇ ਹਾਂ, ਤੇ ਲੜਾਈ ਸ਼ੁਰੂ ਕਰ ਦਿਓ। ਉਹ ਅਕਾਲ ਪੁਰਖ, ਉਹ ਪਰਮਾਤਮਾ, ਉਹ ਬੇਪਰਵਾਹ ਜਿਸ ਦਾ ਅਸੀਂ ਅੰਸ਼ ਹਾਂ, ਲੈ ਕਰਕੇ ਇਸ ਤੇ ਕੈਦ ਕੀਤੇ ਗਏ ਹਾਂ, ਉਹ ਆਪਣੇ ਮੂਲ ਨੂੰ ਭੁੱਲਿਆ ਨਹੀਂ ਹੋਇਆ। ਵਿਚਾਰ ਕਰਕੇ ਦੇਖ ਲਓ, ਜਿਨ੍ਹਾਂ ਨੇ ਤਿਆਰੀ ਕਰ ਲਈ ਇਸ ਜਗਤ ਤੋਂ ਜਾਣ ਦੀ, ਉਹਨਾਂ ਦਾ ਜ਼ਰੀਆ ਬਣ ਗਿਆ। ਬਾਕੀ ਸਾਰੇ ਸਾਧਨ ਜਿਹੜੇ ਨੇ ਅਧੂਰੇ ਨੇ, ਉਹ ਉਸ ਅਕਾਲ ਪੁਰਖ ਦੀ ਦਿੱਤੀ ਹੋਈ ਦਾਨ ਹੈ। ਚਾਹੇ ਗੁਰੂ ਦੇ ਜ਼ਰੀਏ ਲੈ ਜਾਏ, ਚਾਹੇ ਮੂਰਤੀ ਦੇ ਜ਼ਰੀਏ ਲੈ ਜਾਏ, ਚਾਹੇ ਪਾਣੀ ਦੇ ਜ਼ਰੀਏ ਲੈ ਜਾਏ, ਕਿਸੇ ਬਹਾਨੇ ਲੈ ਜਾਏ, ਉਹ ਲੈ ਜ਼ਰੂਰ ਜਾਏਗਾ। ਕਦੋਂ ਲੈ ਜਾਏਗਾ? ਜਦੋਂ ਜੀਵ ਇਸ ਖੇਲ ਚੋਂ ਨਿਕਲਣਾ ਚਾਹੇਗਾ, ਯਾਨੀ ਕਿ ਮਾਇਆ ਚੋਂ ਨਿਕਲਣਾ ਚਾਹੇਗਾ। ਅਗਰ ਮਾਇਆ ਚੰਗੀ ਲੱਗਦੀ ਹੈ ਤਾਂ ਵਿਚਾਰ ਕਰਕੇ ਦੇਖ ਲਓ, ਇੱਕ ਨਹੀਂ ਜਿਤਨੇ ਮਰਜ਼ੀ ਸਤਿਗੁਰੂ ਬਣਾ ਲਓ, ਜਿਤਨੇ ਅੰਮ੍ਰਿਤ ਦੇ ਕੁੰਡ ਖਾਲੀ ਕਰ ਲਓ, ਅਸੀਂ ਇੱਥੇ ਹੀ ਰਵਾਂਗੇ। ਕਾਰਨ ਕੀ ਹੈ? ਸਾਡੀ ਅਸਕਤੀ ਕਿੱਥੇ ਹੈ? ਯਾਨੀ ਕਿ ਇਸ ਮਨ ਦੀ ਅਸੰਖ ਵਿਰਤੀਆਂ ਦਾ ਪ੍ਰਭਾਵ ਕਿਸ ਪਾਸੇ ਹੈ? ਇਹਨਾਂ ਦਾ ਪ੍ਰਭਾਵ ਹੈ ਸੰਸਾਰ ਦੀ ਤਰਫ, ਯਾਨੀ 24 ਪ੍ਰਕਿਰਤੀਆਂ ਦੀ ਤਰਫ। ਔਰ ਜਦ ਤੱਕ 24 ਪ੍ਰਕਿਰਤੀਆਂ ਦੀ ਤਰਫ ਇਹ ਪ੍ਰਭਾਵ ਰਹੇਗਾ, ਤਦ ਤੱਕ ਆਤਮਾ ਆਪਣੇ ਮੂਲ ਦੇ ਵਿੱਚ ਨਹੀਂ ਜਾ ਸਕਦੀ। ਹੁਣ ਇਹ ਦੋਨੋਂ ਪ੍ਰਕਿਰਤੀ ਔਰ ਆਤਮਾ ਜਿਹੜੀ ਇਹ ਵਿਜਾਤੀ ਨੇ, ਇਹ ਦੋਨੋਂ ਆਪਸ ਵਿੱਚ ਮਿਲ ਸਕਦੀਆਂ ਹੀ ਨਹੀਂ, ਘੁਲ ਸਕਦੀਆਂ ਹੀ ਨਹੀਂ। ਸਾਰੀ ਉਮਰ ਅਸੀਂ ਘੁਲਦੇ ਰਹਿੰਦੇ ਹਾਂ, ਇਸ ਸੰਸਾਰ ਦੇ ਵਿੱਚ ਲਿਪਤ ਹੋਣ ਦੀ ਕੋਸ਼ਿਸ਼ ਰਹਿੰਦੇ ਹਾਂ। ਇਹ ਸੰਸਾਰ ਸਾਡੇ ਹੱਥੋਂ ਹਰ ਪਲ ਨਿਕਲ ਰਿਹਾ। ਵਿਚਾਰ ਕਰਕੇ ਦੇਖੋ, ਕੋਈ ਆਪਣੇ ਰਿਸ਼ਤਿਆਂ ਨੂੰ ਪਕੜ ਸਕਿਆ? ਕੋਈ ਵਸਤੂ ਨੂੰ ਪਕੜ ਸਕਿਆ? ਅਗਰ ਉਹ ਮੌਜੂਦ ਨੇ ਤੇ ਅਸੀਂ ਚਲੇ ਜਾਵਾਂਗੇ, ਯਾਨੀ ਕਿ ਕੋਈ ਇਹਨਾਂ ਨੂੰ ਪਕੜ ਨਹੀਂ ਸਕਿਆ, ਫਿਰ ਵੀ ਇਹ ਜੀਵਾਤਮਾ ਜਿਹੜੀ ਇਹਨਾਂ ਨੂੰ ਪਕੜਨ ਦੀ ਕੋਸ਼ਿਸ਼ ਕਰ ਰਹੀ ਹੈ। ਯਾਨੀ ਕਿ ਦੋਨੋਂ ਹੀ ਵਿਜਾਤੀਏ ਨੇ ਆਪਸ ਵਿੱਚ ਮਿਲ ਸਕਦੇ ਹੀ ਨਹੀਂ, ਤੇ ਜਾਤੀ ਕੀ ਨੇ? ਆਤਮਾ ਦੀ ਜਾਤ ਕੀ ਹੈ? ਪਰਮਾਤਮਾ। ਯਾਨੀ ਕਿ ਪਰਮਾਤਮਾ ਦੀ ਤਰਫ ਅਗਰ ਇਸਦਾ ਝੁਕਾਵ ਹੋ ਜਾਏਗਾ ਤੇ ਉਸ ਨੂੰ ਪੰਤਜਲੀ ਬਿਲਕੁਲ ਸਪਸ਼ਟ ਕਰਦੇ ਨੇ ਕਿ ਜਿਹੜਾ ਪ੍ਰਵਾਹ ਹੈ इस प्रवाह दे विच रोक लगानी जड़ी है, यह विराग्य है। उस नूं उन्हां ने विराग्य की संज्ञा दिती है। और दूसरा उपाय वह दिंदे ने कि इस विराग्य नूं, यानी कि विराग्य नूं जिसने प्राप्त कर लिया, यह वृत्तियां नूं रोक लिया, यानी कि एक समुद्र दे विचों लहरां निकलदियां, नदियां चलदियां ने। यह नदियां जदों चलदियां ने बड़ी तेज प्रवाह ते, कितनियां ही आंदियां आंदियां ने, कितनियां ही बाला आ जांदियां ने, कितना ही नुकसान करदियां। और अगर इस नदी दे उपर असी एक बांध बना दईए, यानी एक प्रवाह दे उपर रोक लगा दईए, असी सारे नुकसान तो बच जांदे आ। जितनिया भी बाढ़ा आंदियां ने सारियां बच जांदियां ने। और यह साडे कोल एक ताकत इकट्ठी हो गई उसी जगह दी, यानी कि नदी दी ताकत जड़ी नुकसान करती सी ना, हुण असी उस ताकत तो कुछ भी फायदा चुक सकते हैं। साइंटिस्टा ने कैसी महान देन दिती है, नदियां दे उपर बांध बना दिते, यानी कि सारी बाढ़ तो बच गए, नुकसान तो बच गए। और उस तो बाद की कीता, उस दे उच्चों बिजली पैदा कर ली, यानी कि प्रकाश नूं पैदा कर लिया। उस प्रकाश दे नाल असी संसार दे सारे कार व्यवहार नूं कितनी आसानी दे नाल चला लैने, यानी कि ऊर्जा दा ऐसा स्रोत पैदा करके इंसान नूं दे दिता कि असी अनंत काल तक उहदे गुण गाईए ते उसका भुगतान नहीं कर सकते। उसे तरीके नाल मन दिया असंख वृत्तियां जड़ियां ने, अगर इन्हां दे उपर बांध लगा दिता जाए, तो बांध लगा करके जड़ी ताकत इकट्ठी होएगी, यह ताकत तो ही है जड़ी संसार दे विच जीवात्मा नूं बंधदी है विजाती होण दे कारण। इसी ताकत नूं अगर असी उस परमात्मा की तरफ मोड़ दईए, आत्मा दे कल्याण दे रस्ते ते लगा दईए, तो यह सारा रस्ता जड़ा है बिल्कुल सफल हो जाता, पूर्ण हो जाता। और इस नूं पंतजलि कहंदे ने अभ्यास, यानी कि पहला तुसीं जिहड़ा बांध बनाना है उस नूं वैराग्य कहंदे ने। और इस बांध बनाउण दे बाद इकट्ठी हुई ताकत नूं मोड़ लैणा कल्याण वास्ते, उस नूं कहंदे ने अभ्यास। तो हुण विचार करके देख लो, अगले सूत्र विच होर स्पष्ट करदे ने कि यह बांध किस तरीके दे नाल बन सकदा है। कहंदे ने मन बुद्धि और इंद्रियां दे नाल जो कुछ तैनूं दृष्टिगोचर है उसनूं मुख रख। महात्मा बुद्ध नूं कित्थों ज्ञान प्राप्त होया, उसने जरा देखिया, यानी कि बुढ़ापा नूं देखिया, संसार दी नष्टवरता नूं देखिया, पैसे और गरीबी दी हालत नूं देखिया भी किस तरह आंदा ते राज हुंदे ने और किस तरह चला जांदा ते गरीबी क्या हालत लैके आंदी है। उसने रोग नूं देखिया कि रोगी होकर के इक आत्मा दी क्या हालत हुंदी है। उसनूं विराग पैदा हो गया, यानी कि मन दी वृत्तियां ते रोक लग गई, बांध बन गया, यानी कि मन बुद्धि और इंद्रियां दे जरिए महात्मा दे कोल बैठ करके असीं सत्संग दे विच बैठदे आ, सचखंड दी बाणी मिलदी है। अगर बाणी नूं सुन के किसी दे अंदर विराग पैदा हो गया ते समझ लो उसने मन दी वृत्तियां दे उपर रोक लगानी शुरू कर दित्ती। अगर असीं रोक लगानी शुरू कर दित्ती ते इह ताकत स्वाभाविक रूप दे नाल अंदर दे विच इकट्ठी होण लग जांदी है, जिहड़ी उस नाम नूं प्राप्त करन दे काबिल आत्मा नूं बणाउंदी है। अंदर सब कुछ मौजूद है पर उस नूं देखण वाली जिहड़ी ताकत है उह बाहर है, यानी कि बंध दी वृत्तियां दा प्रभाव जिहड़ा संसार दी तरफ है। इस नूं मोड़ना ही बांध बनाना, यानी कि देख सुन करके, किताबां पढ़ करके, संतां दे उपदेशां दे कोल बैठ करके, इस नूं जाण करके अपने अंदर विराग नूं धारण करना। हुण विचार करके देखो साडे किन्नियां जीवात्मा ने जिन्हां ने विराग धारण कीता, ਉਹ ਅੰਮ੍ਰਿਤ ਤਾਂ ਪੀ ਆਏ ਪਰ ਵਿਰਾਗ ਨੂੰ ਨਹੀਂ ਧਾਰਨ ਕੀਤਾ, ਤੇ ਅੰਮ੍ਰਿਤ ਪਾਰ ਲੈ ਜਾਏਗਾ ਜਾਂ ਵਿਰਾਗ ਪਾਰ ਲੈ ਜਾਏਗਾ। ਜਿਸਨੇ ਵਿਰਾਗ ਨੂੰ ਧਾਰਨ ਕਰ ਲਿਆ ਇਹ ਉਸਦੀ ਆਪਣੀ ਲੜਾਈ ਹੈ, ਉਸ ਦੇ ਲਈ ਕਿਸੇ ਮੀਡੀਆ ਦੀ ਜ਼ਰੂਰਤ ਨਹੀਂ, ਕਿਸੇ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ। ਸਿਰਫ ਸੰਸਾਰ ਨੂੰ ਅੱਖ ਖੋਲ ਕਰਕੇ ਦੇਖੋ ਕਿ ਸੰਸਾਰ ਦੇ ਵਿੱਚ ਕੋਈ ਐਸੀ ਚੀਜ਼ ਹੈ ਜਿਹੜੀ ਆਤਮਾ ਦਾ ਉਧਾਰ ਕਰ ਸਕਦੀ ਹੈ, ਜੋ ਕੋਈ ਇਸ ਨੂੰ ਪਾਰ ਲਿਜਾ ਸਕਦੀ ਹੈ, ਅਵਿਨਾਸ਼ੀ ਬਣਾ ਸਕਦੀ ਹੈ, ਤੇ ਇੱਕ ਇੱਕ ਕਰਕੇ ਸਾਰੀਆਂ ਚੀਜ਼ਾਂ ਛੁੱਟਦੀਆਂ ਜਾਣਗੀਆਂ। ਤੋ ਸੰਤਾਂ ਦੇ ਉਪਦੇਸ਼ ਦਾ ਸਭ ਤੋਂ ਵੱਡਾ ਫਾਇਦਾ ਇਹੀ ਹੈ ਕਿ ਆਪਣੇ ਅੰਦਰ ਅਸੀਂ ਬਾਂਧ ਲਗਾ ਲਈਏ। ਹੁਣ ਜਿਹੜੀ ਤਾਕਤ ਇਕੱਠੀ ਹੋਈ ਹੈ ਉਸ ਨੂੰ ਦੂਸਰੇ ਲਫ਼ਜ਼ ਵਿੱਚ ਕਹਿੰਦੇ ਨੇ ਕਿ ਅਭਿਆਸ ਕਰ। ਹੁਣ ਅਭਿਆਸ ਨੂੰ ਇੱਕ ਵਿਸ਼ੇਸ਼ ਮਤ ਔਰ ਧਰਮ ਦੇ ਜੀਵਾਂ ਨੇ ਕਿ ਕਹਿਤਾ ਜੀ ਭਜਨ ਕਰਿਆ ਕਰੋ, ਯਾਨੀ ਕਿ ਵੇਦ ਔਰ ਸ਼ਾਸਤਰਾਂ ਦੇ ਵਿੱਚੋਂ, ਗ੍ਰੰਥਾਂ ਦੇ ਵਿੱਚੋਂ ਉਹਨਾਂ ਮੁਨੀਆਂ ਦੀ ਕੀਤੀ ਗਈ ਮਿਹਨਤ, ਜਿਨ੍ਹਾਂ ਨੇ ਉਹਨਾਂ ਮੰਡਲਾਂ ਦੇ ਵਿੱਚ ਜਾ ਕਰਕੇ ਇਹ ਗਿਆਨ ਦਿੱਤਾ, ਉਸ ਗਿਆਨ ਨੂੰ ਤੋੜ ਮਰੋੜ ਕਰਕੇ ਆਪਣੇ ਵਿਸ਼ੇਸ਼ ਲਫ਼ਜ਼ਾਂ ਦੇ ਨਾਲ ਵਿਸ਼ੇਸ਼ ਮਤ ਔਰ ਧਰਮ ਚਲਾਉਣ ਵਾਸਤੇ ਇਹਨਾਂ ਨੂੰ ਪ੍ਰਚਾਰਿਤ ਕੀਤਾ, ਤੇ ਸੱਚੇ ਗਿਆਨ ਨੂੰ ਕਿੱਥੋਂ ਪ੍ਰਾਪਤ ਕਰ ਲਵਾਂਗੇ ਅਸੀਂ? ਸੱਚਾ ਗਿਆਨ ਮਿਲ ਹੀ ਨਹੀਂ ਸਕਦਾ। ਅਗਰ ਮੂਲ ਗ੍ਰੰਥ ਸਾਹਿਬ ਮੌਜੂਦ ਹੈ ਤੇ ਕਿਤਨੇ ਵੀ ਧਰਮ ਪੈਦਾ ਹੋ ਜਾਣ, ਉਹਨਾਂ ਦੀਆਂ ਤੁਕਾਂ ਨੂੰ ਤੋੜ ਮੋੜ ਕੇ ਪੇਸ਼ ਕਰ ਲੈਣ, ਪਰ ਉਸਦੇ ਮੂਲ ਨੂੰ ਪ੍ਰਾਪਤ ਕਰਨ ਦੇ ਕਾਬਿਲ ਨਹੀਂ ਬਣ ਸਕਦੇ। ਮੂਲ ਨੂੰ ਤਦ ਹੀ ਪ੍ਰਾਪਤ ਕਰਨਗੇ ਜਿਸ ਜਗ੍ਹਾ ਬੈਠ ਕਰਕੇ ਗ੍ਰੰਥ ਸਾਹਿਬ ਦੀ ਭਾਸ਼ਾ ਸੱਚਖੰਡ ਵਾਲੇ ਆਪ ਦੇਣਗੇ। ਅਗਰ ਉਹ ਆਪ ਪੜ੍ਹਾ ਦੇਣਗੇ ਤੇ ਸਾਨੂੰ ਸਮਝ ਵੀ ਆ ਜਾਏਗੀ। ਅਗਰ ਹੋਰ ਮਤ ਧਰਮ ਵਾਲਿਆਂ ਕੋਲੋਂ ਸੁਣਾਂਗੇ ਤੇ ਕਦੀ ਅਸੀਂ ਉਸਦੇ ਜੋ ਜੜ ਨੂੰ ਨਹੀਂ ਪ੍ਰਾਪਤ ਕਰ ਸਕਦੇ। ਉਸ ਸੀਪ ਦੇ ਅੰਦਰ ਜੋ ਮੋਤੀ ਮੌਜੂਦ ਹੈ ਉੱਥੇ ਤੱਕ ਅਸੀਂ ਪਹੁੰਚਣ ਦੇ ਕਾਬਿਲ ਨਹੀਂ ਬਣ ਸਕਦੇ। ਸੋ ਪੰਤਜਲੀ ਨੇ ਬੜਾ ਗਹਿਰਾ ਗਿਆਨ ਦਿੱਤਾ, ਇਸ ਨੂੰ ਅਸੀਂ ਆਪਣੇ ਢੰਗ ਦੇ ਨਾਲ ਪ੍ਰਚਾਰਿਤ ਕਰਕੇ ਇਸ ਦੇ ਸਾਰੇ आधार दियां जो है तजियां ही उड़ा करके रख दित्तियां। मन नूं रोकण दे उन्होंने उपाय दित्ते सी, असीं उन्हां दी निंदिया ही करन च लग गए। सानू तां इन्हां योगां दी जरूरत ही नहीं, सानू इन्हां साधना दी लोड़ ही नहीं। यम और नियम जे नियम सानू लोड़ ही नहीं हैगे। क्या नाम दी लोड़ है, क्या अमृत दी लोड़ है, क्या लस्सा दी लोड़ है, क्या पानी दी लोड़ है, क्या इस जीवात्मा नूं लै करके सचखंड जाणगे? विचार करके देख लो, यह सारा मजमून जड़ा है। असि भरम करके बैठे हाँ और इस भरम दे विच ए आत्मा सिर्फ काल दे मुंह दे विच जाएगी। 84 लाख पिंजरे साडे वास्ते पहले ही तैयार किए गए ने, और अगर ये काल ना हो तो सृष्टि कद ही खत्म हो चुकी है। तो उन्होंने अभ्यास नूं बिल्कुल स्पष्ट किया। अभ्यास लफज दे नाल की कहंदे ने कि अभ्यास तेरा निरंतर होना चाहिए। निरंतर किस तरीके दे नाल, कि उस दे विच कोई रुकावट नहीं चाहिए। हुण रुकावट की है, इत्थे कहंदे ने कि 2-2.5 घंटे भजन करो तुसीं सचखंड पहुंच जाओगे। और पंत जली कहंदे ने कि निरंतर चाहिए अभ्यास, और अभ्यास नूं भजन कह दिता और 2-2.5 घंटे बंद खलासी कर दिती। सारे बैठे हां काल दे मुंह दे विच दार दे हेठ दबे होए, अपलक चपकदे ही उस काल ने खिच करके लै जाना। याद रखना उस वेले रोंदे पिटदे कुछ भी नहीं जे बनना, उस वेले किसी ने भी नहीं आना। खेत शरीर जो बीजी है सो अंत खलोया आई, ए तुक ग्रंथ साहब दी किसी नूं नहीं समझ आई, कोई पढ़ा नहीं सकिया, कोई पहुंच नहीं सकिया उस तुक तक। विचार करके देखो, ए खेत शरीर है, इस शरीर मनुख जन्म दे विच आ करके इस जीवात्मा ने जो भी क्रिया अपनाई सूक्ष्म जा मानसिक रूप दे विच, उसका भुगतान इस जीवात्मा नूं देना पेगा। अंत खलोया आई, अंत जदों इस घर चो इस लाश नूं कढणगे ना, इस जीवात्मा नूं इस पिंजरे चो कढणगे, ए पंड जड़ी सी ना जिंदे जी, जो कुछ इस खेत शरीर दे विच बीजा सी ओह खलोती मिलेगी, ए पंड चुक करके ले जानी पेगी। तुसीं ढोओगे कई जगह ठोकरा खाओगे, पर पंड तुहाडी जड़ी ए पापां दी पंड है ना, जिसनों असीं पुन कहंदे आ, ओह वी पाप ने। पाप क्यों ने? ये जीवात्मा नूं बंधन दे विच लै करके आंदे ने। सानू पाप और पुन दी परिभाषा ही अज तक नहीं समझ आई, असीं दान पुन बीजण दे विच ही लगे रहे। दान पुन जो बीज दे सो धर्म राही के जाई, ये सब कुछ बीजा धर्म राही दे खातिर, यानी कि 84 लाख जामिया दे बंधन दा कारण बनता। तो पंत जली ने बिल्कुल स्पष्ट किया कि अभ्यास निरंतर चाहिए, तो सचखंड तो सतगुरु बिल्कुल स्पष्ट उपदेश कर रहे ने कि निरंतर भजन चाहिए, पल पल हर घड़ी उस परमात्मा का भजन चाहिए। कौन कर सकता है? जड़ा बांध बना लेगा इस जीवात्मा ले रस्ता दे देगा उस प्रकाश नूं प्राप्त करन दे काबिल बनाउण वास्ते। और कोई भी तरीका नहीं है, कोई भी विधि नहीं है। बाकी सारे ही जड़े ने अधूरे रस्ते ने, उन्हां रस्तियां ते चल करके अज तक ते कुछ बनया नहीं, ते उस तो कदों बन जाएगा? क्या मरण तो बाद? यह सारा भरम जड़ा है सानू समझ लेना चाहिए। तो पंत जली ने बिल्कुल इस नाम नूं प्राप्त करन लई बांध भी बना दिता और अभ्यास भी दस दिता, और अभ्यास दे नाल उस तो अगले सूत्र भी बिल्कुल स्पष्ट करदे ने, श्रद्धा चाहीदी है। श्रद्धा किस दे विच पैदा हुंदी है? जिस नूं परमात्मा दे उपर यकीन होवे, जिस नूं गुरु दे उपर यकीन नहीं, अपने गुरु नूं छड्ड के दूसरी जगह जांदा है, ते विचार करके देख लो बांध कदों बना लेगा, वह भजन कदों कर लेगा, कदों उसका अभ्यास जुड़ जाएगा? कदी जुड़ सकता ही नहीं। अगर एक ते यकीन नहीं है तो करोड़ों के उपर भी यकीन नहीं हो सकता। अगर राम कहते परमात्मा नहीं मिलिया तो स्वामी कह करके भी नहीं मिलेगा, वाहगुरु कह करके भी नहीं मिलेगा। क्यों? क्योंकि राम दे विच ही असीं विश्वास पैदा नहीं कर सके। अगर सानू अपने सतगुरु के उपर ही विश्वास नहीं है तो कितनी भी जगह चले जाइए, कितनी भी लाइनों च लगे रहिए, सानू परमात्मा के दर्शन नहीं हो सकते। सब कुछ मिलेगा, जो कुछ मंगागे मिलेगा। वह अकाल पुरख परमात्मा घट घट विच रमिया। मूर्ति नूं अगे रख लो, पोथी नूं अगे रख लो, सतगुरां दी तस्वीर नूं अगे रख लो, किसी भी जगह ना जाओ, अख बंद करके अंदर ही मंग लो, तुहानूं सब कुछ मिल जाएगा। क्यों? वह परमात्मा देण वास्ते ही आया, वह देण वास्ते इस जगत दे विच तुहानूं भेजा गया। तो उस देण वास्ते दात दिंदा है किन्हां नूं? जिहड़े इस संसार की दात नूं लैणा नहीं चाहते। जिहड़े लैणा नहीं चाहते तो फिर सारियां मूर्तियां सफल हो जांदियां, सारियां पोथियां सफल हो जांदे, सारे समुंदर तलाबां दे भ्रमण सफल हो जांदे ने। और अगर सफल कोई नहीं हुंदा तो सिर्फ इक्को ही गल नहीं हुंदी कि जदों इह जीवात्मा इस माया चो निकलना नहीं चाहती। तो माया चो निकलना ही जो है यह सच्चा अभ्यास है। तो जिस जीवात्मा ने इस दो पैर दी जून दे विच आकर के ए बांध बना लिया, श्रद्धा और प्यार दे नाल, यकीन दे नाल, यकीन तो श्रद्धा दी पैदा है, और ए श्रद्धा ही जो है इस जीवात्मा नूं निरंतर अभ्यास करवांदी है। निरंतर अभ्यास करन वाला दा काम है सिर्फ अभ्यास करना, बाकी सचखंड जाना, अविनाशी होना या आत्मा दा कल्याण, ए आत्मा दे सोचण दा विषय नहीं है, ए परमात्मा दा विषय है। परमात्मा दा विषय ए मन सानू समझा रहा है और असीं उस भरम दे विच बैठे हां। ए साडा काम नहीं है, साडा काम सिर्फ इक्को है, बांध बना करके ਅਭਿਆਸ ਨੂੰ ਕਰਨਾ ਔਰ ਜਿਹੜੀ ਜੀਵਾਤਮਾ ਨੇ ਇਸ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਆਪਣੇ ਆਪ ਨੂੰ ਇਨਸਾਨ ਬਣਾ ਲਿਆ ਉਹ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਹੋ ਜਾਏਗਾ। ਬਹੁਤ ਸੋਚਣਾ ਕਿ ਅਸੀਂ ਦੋ ਪੈਰ ਦੀ ਜੂਨ ਲੈ ਕਰਕੇ ਇਨਸਾਨ ਦੀ ਜੂਨ ਚ, ਬੇਸ਼ੱਕ ਅੱਜ ਕੱਲ ਦਾ ਪੜ੍ਹਿਆ ਲਿਖਿਆ ਇਨਸਾਨ ਆਪਣੇ ਆਪ ਨੂੰ ਇਨਸਾਨ ਕਹਿੰਦਾ ਜਾਂ ਦੋ ਪੈਰ ਦੀ ਜੂਨ ਵਾਲੇ ਇਨਸਾਨ ਦੀ ਸੰਗਿਆ ਦਿੱਤੀ ਜਾਂਦੀ ਹੈ, ਪਰ ਵਿਚਾਰ ਕਰਕੇ ਦੇਖ ਲਓ ਕਿਸ ਕਰੈਕਟਰ ਨੂੰ ਲੈ ਕਰਕੇ ਅਸੀਂ ਬੈਠੇ ਹਾਂ, ਸਾਡਾ ਹਿਸਾਬ ਕਿਤਾਬ ਕੀ ਹੈ। ਜਿਸ ਆਪਣੇ ਘਰ ਦੇ ਵਿੱਚ ਜਾ ਕਰਕੇ ਦੇਖੋ, ਇੱਕ ਜ਼ਬਾਨ ਤੱਕ ਸੀਮਿਤ ਨਹੀਂ ਰੱਖ ਸਕੇ ਔਰ ਅਸੀਂ ਆਪਣੇ ਆਪ ਨੂੰ ਇਨਸਾਨ ਕਹਿੰਦੇ ਹਾਂ। ਇੱਕ ਦੂਸਰੀ ਤਰਫ ਜਾਨਵਰਾਂ ਨੂੰ ਕੰਪੇਅਰ ਕਰ ਦੇਖੋ, ਉਹਨਾਂ ਦੇ ਕਰੈਕਟਰ ਨੂੰ ਸਾਹਮਣੇ ਰੱਖੋ, ਉਹਨਾਂ ਦੇ ਕਾਮ ਵਾਸਨਾ ਨੂੰ ਦੇਖੋ। ਸ੍ਰਿਸ਼ਟੀ ਦੇ ਵਿੱਚ ਇੱਕ ਰਿਤੂ ਦੇ ਵਿੱਚ ਉਹ ਕਾਮ ਦੀ ਤਰਫ ਸਿਰਫ ਬੱਚਾ ਪੈਦਾ ਕਰਨ ਵਾਸਤੇ ਜਾਂਦੇ ਨੇ, ਔਰ ਇਨਸਾਨ ਹਰ ਪਲ ਹਰ ਕੜੀ ਜਿਸ ਨੂੰ ਆਸ਼ਰਮ ਕਹਿੰਦਾ ਵਿਸ਼ਾਲੇ ਤੋਂ ਵੀ ਨਿਚਲੇ ਦਰਜੇ ਦੇ ਵਿੱਚ ਇਸ ਨੂੰ ਸਿੱਧ ਕਰਨ ਦੇ ਵਿੱਚ ਲੱਗਾ ਆਇਆ ਔਰ ਉਸਦੇ ਬਾਅਦ ਵੀ ਬਾਹਰ ਨਿਕਲਦਾ ਤਿਆਰ ਹੋ ਕਰਕੇ ਤੇ ਕਹਿੰਦਾ ਮੈਂ ਇਨਸਾਨ ਹਾਂ। ਹੁਣ ਵਿਚਾਰ ਕਰਕੇ ਦੇਖ ਲੈ, ਇੱਕ ਜਾਨਵਰ ਤੋਂ ਵੀ ਨੀਚ ਸ਼੍ਰੇਣੀ ਦੇ ਵਿੱਚ ਜਾ ਕਰਕੇ ਇਹ ਆਪਣੇ ਆਪ ਨੂੰ ਇਨਸਾਨ ਕਹਿਲਾਉਣਾ ਪਸੰਦ ਕਰਦਾ ਔਰ ਉਸਦੇ ਬਾਅਦ ਹੀ ਭਰਮ ਵਿੱਚ ਬੈਠਾ ਕਿ ਸੱਚਖੰਡ ਦੀ ਤਾਕਤ ਮੈਨੂੰ ਲੈ ਜਾਏਗੀ। ਹੁਣ ਇਹ ਸਾਰਾ ਵਿਸ਼ੇ ਜੋ ਹੈ ਅੱਜ ਦਾ ਸਤਿਗੁਰੂ ਜੀ ਨੇ ਬਿਲਕੁਲ ਸਪਸ਼ਟ ਕਰ ਦਿੱਤਾ ਕਿ ਅਗਰ ਅਸੀਂ ਉਸ ਪਰਮਾਤਮਾ ਦੇ ਨਾਮ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਜਿਸ ਦੇ ਨਾਲ ਇਹ ਮਨ ਮਰ ਜਾਂਦਾ ਹੈ, ਤੇ ਇਸ ਸੰਸਾਰ ਦੀ ਆਸਕਤੀ ਨੂੰ ਤਿਆਗਣਾ ਪਏਗਾ, ਇਸ ਪਰਵਾਹ ਨੂੰ ਰੋਕਣਾ ਪਏਗਾ, ਬੰਧ ਬਣਾਉਣਾ ਪਏਗਾ ਔਰ ਉਸ ਬੰਧ ਦੇ ਬਾਅਦ ਨਿਰੰਤਰ ਅਭਿਆਸ ਦੀ ਜ਼ਰੂਰਤ ਹੈ ਔਰ ਨਿਰੰਤਰ ਅਭਿਆਸ ਹੀ ਇਸ ਜੀਵਾਤਮਾ ਨੂੰ ਇਹ ਬੁੱਧੀ ਦਿੱਤੀ ਗਈ ਹੈ, ਇਹ ਸਰੀਰ ਦਿੱਤਾ ਗਿਆ ਸਿਰਫ ਅਭਿਆਸ ਕਰਨ ਵਾਸਤੇ, ਬਾਕੀ ਵਸਤੂ ਔਰ ਸੰਬੰਧ ਇਕੱਤ੍ਰਿਤ ਕਰਨ ਵਾਸਤੇ ਇਸ ਨੂੰ ਮਜ਼ਬੂਤ ਨਹੀਂ ਦਿੱਤਾ ਗਿਆ, ਬਾਕੀ ਤਾਂ ਸਿਰਫ ਭੁਗਤਾਨ ਮਾਤਰ ਹੀ ਹੈ ਔਰ ਇਹ ਭੁਗਤਾਨ ਦੇਣ ਵਾਸਤੇ ਹੀ ਅਸੀਂ ਇਸ ਜਗਤ ਦੇ ਵਿੱਚ ਬਾਰ ਬਾਰ ਜਨਮ ਔਰ ਮਰਨ ਦੇ ਗੇੜ ਦੇ ਵਿੱਚ ਆਉਂਦੇ ਹਾਂ। ਸੋ ਗੁਰੂ ਨਾਨਕ ਸਾਹਿਬ ਨੇ ਪਹਿਲੀ ਤੁਕ ਦੇ ਵਿੱਚ ਬਿਲਕੁਲ ਸਪਸ਼ਟ ਕਰ ਦਿੱਤਾ ਕਿ ਅਗਰ ਪਰਮਾਤਮਾ ਦੇ ਨਾਮ ਨੂੰ ਪ੍ਰਾਪਤ ਕਰਨਾ ਚਾਹੁੰਦੇ ਆ ਤੇ ਪੰਤਜਲੀ ਦੀ ਕਿਤਾਬ ਲਿਆ ਕਰਕੇ ਪੜ੍ਹ ਲਓ ਔਰ ਉਹਨਾਂ ਦੇ ਸੂਤਰਾਂ ਦੇ ਉੱਪਰ ਆਪਣੇ ਆਪ ਨੂੰ ਕੁਰਬਾਨ ਕਰ ਦਿਓ, ਅਸੀਂ ਇਸ ਲਾਇਕ ਬਣ ਜਾਵਾਂਗੇ ਕਿ ਉਹ ਸੱਚੇ ਨਾਮ ਨੂੰ ਪ੍ਰਾਪਤ ਕਰ ਲਵਾਂਗੇ ਜਿਸ ਦੇ ਨਾਲ ਇਹ ਮਨ ਮਰ ਜਾਏਗਾ ਔਰ ਆਤਮਾ ਸੁਭਾਵਿਕ ਰੂਪ ਦੇ ਵਿੱਚ ਯਾਨੀ ਕਿ ਸਹਿਜ ਯੋਗ ਉਸ ਪਰਮਾਤਮਾ ਦੇ ਵਿੱਚ ਆਪਣੇ ਆਪ ਹੀ ਲੀਨ ਹੋ ਜਾਏਗੀ।
ਸਬਦ ਸੁਰਤ ਸੁਖ ਉਪਜੇ ਰਾਤੋ ਸੁਖ ਸਾਰ,
ਸਬਦ ਸੁਰਤ ਸੁਖ ਉਪਜੇ ਪ੍ਰਭ ਰਾਤੋ ਸੁਖ ਸਾਰ। ਸੁਖ ਦਾ ਆਧਾਰ ਕੀ ਹੈ? ਇਸ ਆਤਮਾ ਦਾ ਯਾਨੀ ਕਿ ਸਜਾਤੀ ਦਾ ਸਜਾਤੀ ਦੇ ਵਿੱਚ ਮਿਲ ਜਾਣਾ, ਆਪਣੀ ਜਾਤ ਦੇ ਵਿੱਚ ਲੀਨ ਹੋ ਜਾਣਾ। ਹੁਣ ਇਸ ਦੀ ਜਾਤ ਕੀ? ਆਤਮਾ ਦੀ ਪਰਮਾਤਮਾ, ਪਰਮਾਤਮਾ ਦਾ ਅੰਸ਼ ਹੈ, ਇਹ ਲੀਨ ਹੋਏਗੀ, ਮਿਲੇਗੀ, ਉਸੇ ਦਾ ਰੂਪ ਬਣੇਗੀ ਤੇ ਸਿਰਫ ਔਰ ਸਿਰਫ ਪਰਮਾਤਮਾ ਦੇ ਵਿੱਚ। ਸੰਸਾਰ ਦੇ ਵਿੱਚ ਇਹ ਲੀਨ ਹੋ ਹੀ ਨਹੀਂ ਸਕਦੀ, ਇਹ ਜੁੜ ਹੀ ਨਹੀਂ ਸਕਦੀ, ਆਪਣੇ ਆਪ ਨੂੰ ਭਰਮ ਦੇ ਵਿੱਚ ਬੈਠੀ ਹੈ। ਤਾਂ ਸੁਰ ਪਰਮਾਤਮਾ ਕੀ ਹੈ? ਸ਼ਬਦ ਨੂੰ ਕਹਿੰਦੇ ਨੇ ਸ਼ਬਦ, ਸ਼ਬਦ ਦੇ ਵਿੱਚ ਲੀਨ ਹੋਏਗੀ ਇਹ ਆਤਮਾ, ਤਾਂ ਹੀ ਜਾ ਕਰਕੇ ਆਪਣੇ ਆਪ ਨੂੰ ਮੂਲ ਦੇ ਵਿੱਚ ਸਮਾਨ ਦੇ ਕਾਬਿਲ ਬਣਾ ਸਕੇਗੀ। ਇਹੀ ਸੁੱਖ ਦਾ ਆਧਾਰ ਹੈ, ਬਾਕੀ ਸਭ ਜਨਮ ਔਰ ਮਰਨ ਦੇ ਵਿੱਚ ਯਾਨੀ ਕਿ ਦੁੱਖ ਦਾ ਆਧਾਰ ਹੈ। 24 ਪ੍ਰਕਿਰਤੀਆਂ ਇਸ ਜੀਵਾਤਮਾ ਨੂੰ ਜਨਮ ਔਰ ਮਰਨ ਦੇ ਵਿੱਚ ਕੈਦ ਕਰਾਉਣ ਦਾ ਹੀ ਕੰਮ ਕਰਦੀਆਂ ਨੇ, ਆਤਮਾ ਨੂੰ ਕਦੇ ਵੀ ਸੱਚਖੰਡ ਨਹੀਂ ਜਾਣ ਦੇਣਗੀਆਂ। ਔਰ ਜਦ ਤੱਕ ਇਹਨਾਂ ਪ੍ਰਕਿਰਤੀਆਂ ਦੀ ਸ਼ਕਤੀ ਅਸੀਂ ਨਹੀਂ ਛੱਡਾਂਗੇ, ਮਮਤਾ ਨਹੀਂ ਛੱਡਾਂਗੇ, ਪਿਆਰ ਨਹੀਂ ਛੱਡਾਂਗੇ, ਤਦ ਤੱਕ ਅਸੀਂ ਉਸ ਤੋਂ ਨਿਕਲਣ ਦੇ ਕਾਬਿਲ ਹੋ ਹੀ ਨਹੀਂ ਸਕਦੇ।
ਜਿਉਂ ਪਾਵੇ ਤੂੰ ਰਾਖ ਤੂੰ,
ਜਿਉਂ ਪਾਵੇ ਤੂੰ ਰਾਖ ਤੂੰ ਮੈਂ ਹਰ ਨਾਮ ਆਧਾਰ। ਬਿਲਕੁਲ ਸਪਸ਼ਟ ਉਪਦੇਸ਼ ਕਰਦੇ ਨੇ ਕਿ ਜਿਸ ਤਰ੍ਹਾਂ ਵੀ ਹੈ ਤੂੰ ਮੈਨੂੰ ਰੱਖ ਲੈ, ਇੱਕ ਬੇਨਤੀ ਕਰ ਸਕਦੇ ਆ, ਇੱਕ ਅਰਦਾਸ ਕਰ ਸਕਦੇ ਆ, ਇੱਕ ਟੇਕ ਉਸ ਅਕਾਲ ਪੁਰਖ ਪਰਮਾਤਮਾ ਦੀ ਲੈ ਕਰਕੇ। ਗੁਰੂ ਨਾਨਕ ਸਾਹਿਬ ਉਦਾਹਰਣ ਦੇ ਰਹੇ ਨੇ, ਬਿਲਕੁਲ ਸਪਸ਼ਟ ਹੈ ਕਿ ਭਗਤ ਸੂਰਦਾਸ ਜੀ ਹੋਏ ਨੇ ਜਿਹੜੇ ਜਨਮ ਤੋਂ ਹੀ ਆਉਂਦੇ ਸਨ, ਉਹਨਾਂ ਦਾ ਜੋ ਹੈ ਇੱਕ ਪਦ ਜੋ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਹੈ ਔਰ ਉਹਦੇ ਵਿੱਚ ਕਿਆ ਉਪਦੇਸ਼ ਕਰਦੇ ਨੇ, ਕਿਸ ਤਰੀਕੇ ਦੇ ਨਾਲ ਉਹਨਾਂ ਦੇ ਜ਼ਿੰਦਗੀ ਦੇ ਇਤਿਹਾਸ ਦੇ ਵਿੱਚ ਨਜ਼ਰ ਮਾਰੀਏ ਤੇ ਇਹ ਤੁਕ ਜਿਹੜੀ ਹੈ ਬਿਲਕੁਲ ਉਹਨਾਂ ਦੇ ਉੱਪਰ ਪੂਰੀ ਉਤਰਦੀ ਹੈ ਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਇੱਕ ਪਰਮਾਤਮਾ ਦੀ ਟੇਕ ਲਈ ਔਰ ਤਾਂ ਜਾ ਕਰਕੇ ਉਹਨਾਂ ਦਾ ਉਧਾਰ ਹੋਇਆ। ਔਰ ਅੱਜ ਦੇ ਸਮੇਂ ਨੂੰ ਦੇਖੋ ਕਿਤਨੇ ਤਰੀਕੇ ਦੇ ਨਾਲ ਕਹਿ ਦਿੰਦੇ ਨੇ ਕਿ ਇਸ ਅੰਧੇ ਨੂੰ ਅਸੀਂ ਅੰਮ੍ਰਿਤ ਨਹੀਂ ਦੇ ਸਕਦੇ। ਕਿਉਂ ਨਹੀਂ ਦੇ ਸਕਦੇ? ਕਿਉਂਕਿ ਇਸ ਦੇ ਕਰਮ ਜਿਹੜੇ ਨੇ ਬੜੇ ਸਖਤ ਨੇ, ਔਰ ਉਹਨਾਂ ਦੇ ਕਰਮ ਸਖਤ ਨੇ, ਇਹ ਮਨੁੱਖ ਦੀ ਜੂਨ ਦੇ ਵਿੱਚ ਆ ਕਰਕੇ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਨਹੀਂ ਨੇ। ਤੇ ਅੱਖਾਂ ਵਾਲਿਆਂ ਦੇ ਕਰਮ ਬੜੇ ਨਰਮ ਸੀਗੇ, ਜਿਨ੍ਹਾਂ ਨੂੰ ਨਾਮ ਜਾਂ ਅੰਮ੍ਰਿਤ ਪਿਲਾ ਦਿੱਤਾ ਗਿਆ, ਇਹ ਸੱਚਖੰਡ ਮਿਲਣ ਦੇ ਕਾਬਿਲ ਬਣ ਸਕੇ। ਅੰਧਾ 83% ਕਰਮਾਂ ਤੋਂ ਵੈਸੇ ਹੀ ਬਚ ਗਿਆ, ਔਰ ਇਹ ਅੱਖਾਂ ਵਾਲੇ 83% ਕਰਮ ਤੇ ਹਰ ਪਲ ਹਰ ਕੜੀ ਪ੍ਰਾਏ ਰੂਪ ਦੀ ਆਸਕਤੀ ਦੇ ਵਿੱਚ ਆਪਣੇ ਨਰਕ ਪੱਕੇ ਕਰ ਰਹੇ ਨੇ, ਔਰ ਉਸਦੇ ਬਾਅਦ ਵੀ ਸੋਚ ਰਹੇ ਨੇ ਕਿ ਇਹ ਨਾਮ ਨੂੰ ਲੈ ਕਰਕੇ ਇਹ ਅੰਮ੍ਰਿਤ ਨੂੰ ਪੀ ਕਰਕੇ ਇਹ ਸੱਚਖੰਡ ਚਲੇ ਜਾਣਗੇ। ਵਿਚਾਰ ਕਰਕੇ ਦੇਖ ਲਓ ਕਿਤਨਾ ਗਲਤ ਪ੍ਰਚਾਰ ਹੋ ਰਿਹਾ, ਜਦਕਿ ਦੋ ਪੈਰ ਦੀ ਜੂਨ ਅਧਿਕਾਰੀ ਬਣਾ ਦਿੰਦੀ ਹੈ ਇਸ ਜੀਵਾਤਮਾ ਨੂੰ ਪਰਮਾਤਮਾ ਦੇ ਨਾਲ ਮਿਲਣ ਵਾਸਤੇ, ਔਰ ਅਸੀਂ ਉਸ ਨੂੰ ਕਹਿੰਦੇ ਆ ਕਿ ਅਸੀਂ ਅੰਮ੍ਰਿਤ ਹੀ ਨਹੀਂ ਤੈਨੂੰ ਦਿੰਦੇ। ਹੁਣ ਵਿਚਾਰ ਕਰਕੇ ਦੇਖ ਲਓ ਭਗਤ ਸੂਰਦਾਸ ਜੀ ਜਿਹੜੇ ਸਨ, ਜਿਨ੍ਹਾਂ ਨੂੰ ਜਿਨ੍ਹਾਂ ਦੀ ਆਤਮਾ ਪਰਮਾਤਮਾ ਦੇ ਵਿੱਚ ਲੀਨ ਹੋ ਗਈ, ਜਾਂ ਤਾਂ ਕ੍ਰਿਸ਼ਨ ਜੀ ਨੂੰ ਪਤਾ ਨਹੀਂ ਸੀ ਕਿ ਅੰਧਿਆਂ ਦੇ ਕਰਮ ਸਖਤ ਹੁੰਦੇ ਨੇ, ਇਹਨਾਂ ਨੂੰ ਤੇ ਅਸੀਂ ਮਿਲਣਾ ਹੀ ਨਹੀਂ ਹੈਗਾ, ਤੇ ਸ਼ਾਇਦ ਉਹ ਗਲਤੀ ਨਾ ਕਰਦੇ, ਜਾਂ ਗੁਰੂ ਨਾਨਕ ਸਾਹਿਬ ਨੂੰ ਪਤਾ ਹੁੰਦਾ ਤੇ ਉਹਨਾਂ ਦੀ ਤੁੱਕ ਜਿਹੜੀ ਹੈ ਇਸ ਗ੍ਰੰਥ ਸਾਹਿਬ ਦੇ ਵਿੱਚ ਲਿਖਦਾ ਹੀ ਨਾ ਵੀ ਇਸ ਤਰੀਕੇ ਦੇ ਨਾਲ ਤਾਂ ਸੂਰਦਾਸ ਜੀ ਅਮਰ ਹੋ ਜਾਣਗੇ, ਕਿਉਂਕਿ ਚੱਲ ਰਹੇ ਮੌਜੂਦਾ ਜੋ ਕੋਈ ਸਮੇਂ ਚੱਲ ਰਿਹਾ ਉਹਦੇ ਵਿੱਚ ਤਾਂ ਕਹਿੰਦੇ ਨੇ ਜੀ ਇਹਨਾਂ ਦੇ ਕਰਮ ਬੜੇ ਭਾਰੀ ਹੁੰਦੇ ਨੇ। ਜਦਕਿ ਵਿਚਾਰ ਕਰਕੇ ਦੇਖ ਲਓ ਅਨੰਤ ਕਾਲ ਤੋਂ ਜੀਵਾਤਮਾ ਮੌਜੂਦ ਹੈ, ਹਲਕਾ ਕਰਮ ਕਿਸ ਦਾ? ਅਗਰ ਹਲਕਾ ਹੁੰਦਾ ਤੇ ਆਤਮਾ ਕਦੀ ਸੱਚਖੰਡ ਚਲੀ ਗਈ ਹੁੰਦੀ? ਐਸੇ ਐਸੇ ਭਾਰੀ ਕਰਮ ਲੈ ਕਰਕੇ ਬ੍ਰਹਮ ਦੇ ਵਿੱਚ ਅਗਰ ਕੋਈ ਆਤਮਾ ਜਾਂਦੀ ਹੈ ਤੇ ਜਾ ਕਰਕੇ ਬਾਕੀ ਦੀ ਜੀਵਾਤਮਾ ਦੇ ਉਹ ਭੰਡਾਰ ਦੇ ਸਕਦੀ ਹੈ। ਕਿਤਨੇ ਵੱਡੇ ਵੱਡੇ ਭੰਡਾਰ ਇਸ ਜੀਵਾਤਮਾ ਨੇ ਅਨੰਤ ਕਾਲ ਤੋਂ ਦੋ ਪੈਰ ਦੀ ਜੂਨ ਦੇ ਵਿੱਚ ਆ ਕਰਕੇ ਪ੍ਰਾਪਤ ਕੀਤੇ ਨੇ, ਉਹ ਸਾਰੇ ਭੁਗਤਾਨ ਇਸ ਨੂੰ ਦੇਣੇ ਪੈਣਗੇ। ਕਰੋੜਾਂ ਹੀ ਯੁਗ ਲੱਗੀ ਰਵੇ ਨਾ ਇਹ ਭੁਗਤਾਨ ਨਹੀਂ ਜੇ ਦੇ ਸਕਦੀ, ਔਰ ਉਸਦੇ ਬਾਅਦ ਵੀ ਅਸੀਂ ਕਹਿੰਦੇ ਹਾਂ ਸਾਡੇ ਕਰਮ ਹਲਕੇ ਨੇ, ਅੰਧੇ ਦੇ ਕਰਮ ਭਾਰੀ ਨੇ। ਤੋ ਸੂਰਦਾਸ ਜੀ ਨੂੰ ਪਰਮਾਤਮਾ ਦੀ ਪ੍ਰਾਪਤੀ ਕਿਸ ਤਰ੍ਹਾਂ ਹੋਈ ਉਹਨਾਂ ਦੀ ਜ਼ਿੰਦਗੀ, ਥੋੜੀ ਜਿਹੀ ਨਜ਼ਰ ਸਤਿਗੁਰੂ ਸੱਚਖੰਡ ਤੋਂ ਮਰਵਾ ਰਹੇ ਦਾ ਵਿਚਾਰ ਕਰਕੇ ਦੇਖੋ ਕਿ ਜਦੋਂ ਉਹ ਆਪਣੇ ਪਰਮਾਤਮਾ ਦੇ ਵਿੱਚ ਲੀਨ ਹੁੰਦੇ ਸਨ ਉਹਨਾਂ ਨੂੰ ਕਿਸੇ ਚੀਜ਼ ਦਾ ਗਿਆਨ ਨਹੀਂ ਰਹਿੰਦਾ ਸੀ, ਕੁਝ ਸੁਧ ਬੁੱਧ ਨਹੀਂ ਰਹਿੰਦੇ ਸੀ। ਇੱਕ ਵਾਰੀ ਆਪਣੇ ਗਿਆਨ ਦੇ ਵਿੱਚ ਲੀਨ ਜਾ ਰਹੇ ਸਨ ਤੇ ਰਸਤੇ 'ਚ ਇੱਕ ਗਹਿਰੇ ਖੱਡ ਦੇ ਵਿੱਚ ਗਿਰ ਗਏ। ਖੂਹ ਸੁੱਕਾ ਆ ਸੀ, ਗਹਿਰਾ ਖੂਹ ਸੀਗਾ, ਉਹਦੇ ਵਿੱਚ 7 ਦਿਨ ਤੱਕ ਉਹ ਪਰਮਾਤਮਾ ਦਾ ਨਾਮ ਜਪਦੇ ਰਹੇ ਨੇ, ਪਰਮਾਤਮਾ ਦੇ ਗੁਣ ਗਾਉਂਦੇ ਰਹੇ ਨੇ, ਕੋਈ ਰੋਸ਼ ਪ੍ਰਗਟ ਨਹੀਂ ਕੀਤਾ। ਅਖੀਰ ਕਿਸ਼ਨ ਜੀ ਆਏ, ਉਹਨਾਂ ਨੇ ਉਸ ਨੂੰ ਬਾਹਰ ਕੱਢਿਆ। ਜਦੋਂ ਬਾਹਰ ਕੱਢ ਕੇ ਚਲੇ ਗਏ ਤੇ ਉਸ ਵਕਤ ਪਹਿਲੀ ਵਾਰੀ ਸੂਰਦਾਸ ਜੀ ਨੂੰ ਆਪਣੇ ਅਪੰਗ ਹੋਣ ਦੇ ਉੱਤੇ ਰੋਣਾ ਆਇਆ ਕਿ ਮੈਂ ਜਿਤਨਾ ਹੀ ਅਪੰਗ ਆ ਕਿ ਪਰਮਾਤਮਾ ਮੇਰੇ ਕੋਲ ਆਇਆ ਔਰ ਮੈਂ ਇਹਨਾਂ ਅੱਖਾਂ ਦੇ ਨਾਲ ਉਸਦਾ ਦੀਦਾਰ ਵੀ ਨਾ ਕਰ ਸਕਿਆ। ਉਹਨਾਂ ਨੂੰ ਆਪਣੇ ਆਪ ਉੱਤੇ ਬੜੀ ਗਲਾਨੀ ਮਹਿਸੂਸ ਹੋਈ ਔਰ ਹਮੇਸ਼ਾ ਹੀ ਜਦੋਂ ਵੀ ਉਸ ਤੋਂ ਬਾਅਦ ਜੋ ਹੈ ਇਹ ਉਹਨਾਂ ਨੂੰ ਵਾਕਿਆ ਯਾਦ ਆਏ ਤੇ ਉਹ ਰੋਂਦੇ ਹੁੰਦੇ ਸਨ। ਤੇ ਵਿਚਾਰ ਕਰਕੇ ਦੇਖ ਲਓ, ਇੱਕ ਵਾਰੀ ਆਪਣੇ ਧੁੰਨ ਦੇ ਵਿੱਚ ਮਗਨ ਬੈਠੇ ਸਨ ਤੇ ਭਗਤਾਂ ਦੀ ਪੜਤਾਲ ਕੌਣ ਕਰਦਾ? ਉਹ ਪਰਮਾਤਮਾ ਆਪ ਕਰਦਾ। ਅਸੀਂ ਪਰਮਾਤਮਾ ਨੂੰ ਸੱਚਖੰਡ ਦੇ ਵੀ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਦੀ ਜਗ੍ਹਾ ਤੇ ਭਗਤਾਂ ਦੇ ਇਰਦ ਗਿਰਦਾ। ਭਗਤਾਂ ਦੇ ਕੋਲ ਚਲੇ ਜਾ, ਪਰਮਾਤਮਾ ਉੱਥੇ ਹੀ ਪਾਣੀ ਭਰਦਾ ਨਜ਼ਰ ਆਏਗਾ, ਕੱਪੜੇ ਧੋਂਦਾ ਨਜ਼ਰ ਆਏਗਾ ਜਾਂ ਰੈਡ ਚਲਾਉਂਦਾ ਨਜ਼ਰ ਆਏਗਾ। ਇਹ ਹਕੀਕਤ ਹੈ। ਏਕ ਨਾਥ ਦਾ ਕਰੈਕਟਰ ਪੜ ਕਰਕੇ ਦੇਖ ਲਓ, 12 ਸਾਲ ਕਿਸ਼ਨ ਜੀ ਨੇ ਉਹਦੇ ਘਰ ਨੌਕਰ ਬਣ ਕੇ ਚੰਦਨ ਕਿਸਣ ਦੀ ਨੌਕਰੀ ਕੀਤੀ ਹੈ। ਤੇ ਉਸ ਏਕਨਾਥ ਜੀ ਨੂੰ, ਭਗਤ ਜੀ ਨੂੰ ਖੁਦ ਨਹੀਂ ਪਤਾ ਕਿ ਜਿਸ ਕਿਸ਼ਨ ਦੇ ਉਹ ਗੁਣ ਗਾਉਂਦੇ ਨੇ ਦਿਨੇ ਰਾਤੀ, ਉਹ ਨੌਕਰ ਬਣਿਆ ਉਹਨਾਂ ਦੇ ਬਾਹਰ ਜੋ ਹੈ ਰੋਜ਼ ਚੰਦਨ ਕਿਸਣ ਦਾ ਕੰਮ ਕਰਦਾ ਔਰ ਜੋ ਹੁਕਮ ਕਰਦੇ ਨੇ ਉਹ ਪੂਰਾ ਕਰਦਾ ਔਰ ਜਿੱਦਾਂ ਵੀ ਕਲਿਆਣ ਕਰਨਾ ਹੁੰਦਾ ਸੀ ਉਹਨਾਂ 12 ਸਾਲਾਂ ਦੇ ਵਿੱਚ ਉਸਦੇ ਸੁਪਨੇ ਦੇ ਵਿੱਚ ਆ ਕਰਕੇ ਕਿਸ਼ਨ ਜੀ ਏਕਨਾਥ ਜੀ ਕੋਲ ਹੀ ਭੇਜਦੇ ਸਨ। ਯਾਨੀ ਕਿ ਉਸਦਾ ਕਲਿਆਣ ਆਪ ਕਰਦੇ ਸਨ ਔਰ ਫਿਰ ਆਪਣੇ ਸ਼ਿਸ਼ੇ ਭਗਤ ਦੇ ਸਿਰ ਬੰਨ ਦਿੰਦੇ ਸਨ। ਉਸੇ ਤਰੀਕੇ ਦੇ ਨਾਲ ਸੂਰਦਾਸ ਜੀ ਇੱਕ ਵਾਰੀ ਆਪਣੀ ਧੁੰਨ ਦੇ ਵਿੱਚ ਮਸਤ ਸਨ ਤੇ ਪਰਮਾਤਮਾ ਕਿਸ਼ਨ ਜੀ ਉਹਦੇ ਕੋਲ ਹੀ ਰਹਿੰਦੇ ਸਨ, ਦੂਰ ਕਿਤੇ ਨਹੀਂ ਸਨ ਜਾਂਦੇ। ਉਹ ਰਾਧਾ ਜੀ ਵੀ ਕੋਲ ਸਨ ਔਰ ਰਾਧਾ ਜੀ ਜਿਹੜੀ ਅਠਖੇਲੀਆਂ ਕਰ ਰਹੇ ਸਨ, ਜਿਸ ਤਰ੍ਹਾਂ ਬੱਚੇ ਅੱਖ ਤੇ ਪੱਟੀ ਬੰਦ ਕਰਕੇ ਖੇਲ ਖੇਲਦੇ ਨਾ, ਐਸਾ ਹੀ ਖੇਲ ਖੇਲ ਰਹੀ ਸੀ। ਯਾਨੀ ਕਿ ਉਹ ਭਗਤ ਜੀ ਨੂੰ ਤੰਗ ਕਰਨ ਦੇ ਮੂਡ ਦੇ ਵਿੱਚ ਸੀ ਔਰ ਉਹਨਾਂ ਨੂੰ ਛੇੜਦੀ ਸੀ। ਕਿਸ਼ਨ ਜੀ ਨੇ ਅਗਾਹ ਕੀਤਾ ਵੀ ਰਾਧਾ ਹੋਰ ਅੱਗੇ ਮਤ ਜਾਣਾ, ਇਹ ਅੰਧਾ ਤੇਰੀ ਟਾਂਗ ਪਕੜ ਲੇਗਾ। ਹੁਣ ਅੰਧਾ ਤੇਰੀ ਟਾਂਗ ਪਕੜ ਲੇਗਾ, ਹੁਣ ਔਰਤ ਨੂੰ ਕੋਈ ਕੰਮ ਮਨਾ ਕਰਨ ਵਾਸਤੇ ਕਹੋ ਤੇ ਔਰਤ ਮਨਾ ਹੋ ਜਾਏ, ਇਹ ਕਦੀ ਹੋ ਹੀ ਨਹੀਂ ਸਕਦਾ। ਵਿਚਾਰ ਕਰਕੇ ਦੇਖ ਲਓ, ਇੱਕ ਔਰਤ ਦੂਸਰੀ ਔਰਤ ਨੂੰ ਪਤਾ ਕੀ ਕਹਿੰਦੀ ਹੈ? ਭਾਈ ਇਹ ਗੱਲ ਮੈਨੂੰ ਪਤਾ ਚੱਲੀ ਹੈ, ਦੇਖ ਕਿਸੇ ਨੂੰ ਦੱਸੀ ਨਾ, ਸਿਰਫ ਰਾਤ ਦਾ ਸਮੇਂ ਕਾਫੀ ਹੈ, ਸਵੇਰੇ ਉਸ ਮਹੱਲੇ ਦੇ ਅਖੀਰਲੇ ਘਰ ਦੇ ਵੀ ਜਾ ਕਰਕੇ ਪੁੱਛੋਗੇ ਨਾ ਤੇ ਕਿਆ ਮਰਦ ਔਰ ਕਿਆ ਔਰਤ ਸਭ ਨੂੰ ਉਹ ਗੱਲ ਪਤਾ ਹੋਏਗੀ। ਬੇਸ਼ੱਕ ਉਹਦਾ ਸਰੂਪ ਵਿਗੜਿਆ ਹੋਏ ਪਰ ਗੱਲ ਸਾਰਿਆਂ ਨੂੰ ਪਤਾ ਹੋਏਗੀ। ਯਾਨੀ ਕਿ ਇੱਕ ਔਰਤ ਦੂਸਰੀ ਨੂੰ ਦੱਸਦੀ ਜਾਏਗੀ ਔਰ ਨਾਲੇ ਵੀ ਤੁਕ ਦੁਹਰਾਉਂਦੀ ਜਾਏਗੀ, ਦੇਖ ਮੈਂ ਤੈਨੂੰ ਦੱਸ ਰਹੀ ਹਾਂ, ਤੂੰ ਅੱਗੇ ਕਿਸੇ ਨੂੰ ਨਾ ਦੱਸੀ। ਉਸੇ ਤਰੀਕੇ ਦੇ ਨਾਲ ਕਿਸ਼ਨ ਜੀ ਨੇ ਉਹਨੂੰ ਮਨਾ ਕੀਤਾ ਰਾਧਾ ਨੂੰ ਵੀ ਇਹ ਅੰਧਾ ਤੇਰੀ ਟੰਗ ਪਕੜ ਲੇਗਾ, ਤੇ ਰਾਧਾ ਜੀ ਨੇ ਕਿਹਾ ਮੈਂ ਤੇ ਕੰਮ ਹੀ ਇਹੀ ਕਰਨਾ। ਯਾਨੀ ਕਿ ਉਹ ਹੋਰ ਉਛਲ ਉਛਲ ਕੇ ਜੋ ਹੈ ਉਹਨਾਂ ਦੇ ਨਜ਼ਦੀਕ ਜਾਵੇ। ਅਖੀਰ ਉਹਦੇ ਕੋਲ ਜਦੋਂ ਭਗਤ ਜੀ ਆਪਣੇ ਨਿਸ਼ਚਲ ਰਹੇ ਨੇ ਤੇ ਉਸਨੇ ਗੱਲ ਪੁੱਛ ਲਈ ਕਿ ਕਿਆ ਆਪ ਮੇਰੀ ਟਾਂਗ ਪਕੜੋਗੇ? ਤੇ ਭਗਤ ਜੀ ਕਹਿੰਦੇ ਨੇ ਬਈ ਮੈਂ ਅੰਧਾ ਹੂੰ, ਮੈਂ ਕਿਆ ਟਾਂਗ ਪਕੜੂੰਗਾ? ਤੇ ਉਸਦਾ ਹੌਸਲਾ ਹੋਰ ਵੱਧ ਗਿਆ, ਉਹ ਹੋਰ ਛੇੜਨ ਲੱਗ ਗਏ। ਤੇ ਕਿਸ਼ਨ ਜੀ ਨੇ 3 ਵਾਰੀ ਅਗਾਹ ਕੀਤਾ ਰਾਧਾ ਜੀ ਨੂੰ ਵੀ ਇਹ ਅੱਗੇ ਸਨੀ ਪਿੱਛੇ ਸੇ ਟਾਂਗ ਪਕੜ ਲੇਗਾ। ਹੁਣ ਭਗਤ ਜੀ ਨੇ ਵੀ ਠਾਣ ਲਿਆ ਉਹਨਾਂ ਦੇ ਅੰਦਰ, ਉਹ ਜਿਹੜੀ ਖੂਹ ਦੇ ਵਿੱਚ ਜਦੋਂ ਗਏ ਸਨ ਪਰਮਾਤਮਾ ਦੇ ਦਰਸ਼ਨ ਨਹੀਂ ਸੀ ਕਰ ਸਕੇ, ਉਹ ਗੱਲ ਉਹਨਾਂ ਦੇ ਅੰਦਰ ਬੈਠੀ ਹੋਈ ਸੀ ਕਿ ਮੈਂ ਪਰਮਾਤਮਾ ਨੂੰ ਨਹੀਂ ਦੇਖ ਸਕਿਆ ਸਿਰਫ ਅੱਖਾਂ ਦੇ ਕਾਰਨ, ਤੇ ਅੱਜ ਮੌਕਾ ਮਿਲ ਗਿਆ, ਪਰਮਾਤਮਾ ਨੇ ਵੀ ਕਹਿ ਦਿੱਤਾ ਕਿ ਟੰਗ ਪਕੜ ਲੈ ਤੇ ਹੁਣ ਮੈਂ ਪਕੜ ਹੀ ਲਾਂਗਾ। ਤੋ ਇਸ ਵਾਰੀ ਜਦੋਂ ਰਾਧਾ ਜੀ ਨੇ ਆਪਣੇ ਚਰਨ ਦਾ ਸਪਰਸ਼ ਕਰਾਇਆ ਨਾ ਤੇ ਭਗਤ ਜੀ ਪਹਿਲੇ ਹੀ ਤਾੜ ਚ ਬੈਠੇ ਸੀ, ਦੋਨੋਂ ਹੱਥਾਂ ਦੇ ਨਾਲ ਉਹਨਾਂ ਨੇ ਜੋ ਹੈ ਉਹਨਾਂ ਦੀ ਟੰਗ ਨੂੰ ਪਕੜਨ ਦੀ ਕੋਸ਼ਿਸ਼ ਕੀਤੀ। ਹੁਣ ਉਹ ਵੀ ਚਲਾਕ ਸਨ, ਰਾਧਾ ਜੀ ਛਿਟਕ ਕੇ